சோதி போலுக்கு மணிகிருஷ்ணன் சொல்லாத்திருக்கிறார்கள். पहले दास बोले गए, फिर सारे भाई तीसरे पास बोले सब सब कुछ तेरा जी में कितना गर्मिया ਉੱਥੋਂ ਦੀ ਪਸ਼ੂ ਮੁੜ ਕੇ ਫਸਲ ਚੜ ਲੈਂਦੇ। ਅਗਰ ਗਲੀ ਕੋਈ ਨਾ ਹੋਵੇ ਪਸ਼ੂ ਨੂੰ ਫਸਲ ਵਿੱਚ ਵੜਨ ਦਾ ਮੌਕਾ ਹੀ ਨਹੀਂ ਮਿਲਦਾ, ਕਿਉਂਕਿ ਤੂੰ ਪੂਰਾ ਆਪਣਾ ਖੇਤ ਹਰਾ ਭਰਾ ਰਹਿੰਦਾ। ਇਸੇ ਤਰ੍ਹਾਂ ਹੀ ਇਸ ਮਨ ਵਿੱਚ ਜਦੋਂ ਅੱਖਾਂ ਕੰਨ ਨਾਸ਼ਕਾਰ ਆਪਣਾ ਸਤਿੰਦਰੀ ਹੈ, ਇਹ ਜਿਹੜੀਆਂ ਗਲੀਆਂ ਹਨ ਹਰੀ ਜਸ ਰੂਪੀ ਫਸਲ ਹੈ, ਮਨ ਜਿਹੜਾ ਹੈ ਇਹ ਫਸਲ ਦੀ ਨਹੀਂ, ਇਹਨਾਂ ਦੁਆਰਾ ਦੌੜ ਕੇ ਇਸ ਵਿਕਾਰਾਂ ਰੂਪੀ ਫਸਲ ਨੂੰ ਚੜਦਾ, ਅਸਲੀ ਆਪਣੇ ਨਿਸ਼ਾਨੇ ਨੂੰ ਭੁੱਲ ਜਾਂਦਾ। ਪਿਆਰ ਲੰਬਾਰਾ ਰੋਕਣਾ ਵਿਸ਼ਵਾਸ ਦੇ ਹਰ ਸਤਸੰਗੀ ਮਾਈ ਭਾਈ ਦਾ ਫਲ ਹੁੰਦਾ, ਉਸਦੇ ਰੋਕਣ ਦਾ ਹੀ ਤਰੀਕਾ ਹੁੰਦਾ। ਦਸਣ ਦੁਆਰਾ ਸ਼ਬਦ ਵਿੱਚ ਬੋਲਦੇ ਰਹੀਏ, ਕੰਨਾਂ ਨੂੰ ਸੁਣਨ ਵਿੱਚ ਲਗਾ ਦਈਏ, ਨੇਤਰਾਂ ਨੂੰ ਗੁਰੂ ਸਰੂਪ ਦੇ ਧਿਆਨ ਤੋਂ ਬਿਨਾਂ ਇੱਧਰ ਉੱਧਰ ਹਰਜਿਤ ਨਾ ਜਾਣ ਦਿੱਤਾ ਜਾਏ, ਬੁੱਧ ਨਾਲ ਵਿਚਾਰ ਕਰੀ ਜਾਵੇ। ਇਹ ਮਨ ਦਾ ਬਾਰਾ ਰੁਕਣਾ ਔਰ ਸ਼ਬਦ ਵਿੱਚ ਜੁੜਨਾ ਹੋਇਆ ਪਿਆ, ਇਹੋ ਜਿਹੀ ਇਕਾਗਰਤਾ, ਇਹੋ ਜਿਹਾ ਮਨ ਦਾ ਟਕਾ ਇੱਕ ਇੱਕ ਛਿੰਡਾ ਕਰੋੜ ਕਰੋੜ ਅਸਮੇਜ ਦਾ ਫਲ ਰੱਖਦਾ। ਫਲ ਤਾਂ ਬਹੁਤ ਵੱਡਾ ਹੈ ਪਰ ਇਕਾਗਰਤਾ ਦੁਆਰਾ ਹੈ। ਛਿਨ ਮਾਤਕ ਖਿਆਲ ਦਾ ਟਕਾ, ਇੱਕ ਸੈਕਿੰਡ ਮਨ ਦਾ ਟਕਾ ਦੀ ਜਸ ਵਿੱਚ ਹੋ ਰਿਹਾ, ਉਸਦਾ ਵੀ ਕਰੋੜ ਸਮੇਤ ਜਗਦਾ ਯਾਨੀ ਸੱਤਾਂ ਸੈਕਿੰਡਾਂ ਦਾ ਇੱਕ ਮਿੰਟ ਹੁੰਦਾ, ਸੱਤਾਂ ਮਿੰਟਾਂ ਦਾ ਇੱਕ ਘੰਟਾ ਹੁੰਦਾ। ਇਸ ਹਿਸਾਬ ਤੇ ਫਲ ਪਰ ਮਨ ਦੀ ਇਕਾਗਰਤਾ। ਆਓ ਮਨ ਉਤਨ ਬੜਾ ਦੁਰਲਭ ਪ੍ਰਾਪਤ ਹੋਇਆ, ਕਬੀਰ ਮਾਨ ਜਨ ਦੁਰਲਭ ਹੈ। ਉਤਨ ਬਾਰੰਬਾਰ ਜੀ ਮਨ ਫਲ ਪਾ ਕੇ ਪਾਏਂਗੇ, ਬਹੁ ਨਾ ਲਾ ਕੇ ਡਾਰ। ਦਰਖਤ ਦਾ ਫਲ ਟੁੱਟ ਕੇ ਜ਼ਮੀਨ ਤੇ ਗਿਰ ਗਿਆ, ਦੁਬਾਰਾ ਜਾ ਕੇ ਨਹੀਂ ਲੱਗਿਆ ਸਰਦਾ। ਮਨੁੱਖਾਂ ਦੇ ਅਗਰ ਇਸਦੇ ਹੱਥੋਂ ਚਲੀ ਗਈ, 1984 ਵਿੱਚ ਫਿਰ ਜਾ ਪਾਇਆ ਜੀ ਉਹਨੇ, ਤਾਂ ਤੇ ਮਨ ਤਨ ਫੁੱਲ ਕਰਨ ਦਾ ਉਪਰਾਲਾ। ਇਸਦਾ ਉਪਾਅ ਪਹਿਲਾਂ ਸਤਸੰਗ ਹੀ ਹੈ, ਸਤਸੰਗ ਤੋਂ ਬਿਨਾਂ ਸਤ ਦੀ ਸੋਝੀ ਨਹੀਂ ਪੈਂਦੀ। ਜਿਹੜੀ ਜੀ ਸੁਸਾਇਟੀ ਉਹਦੇ ਜੀ ਸੋਝੀ ਪੈਂਦੀ ਹੁੰਦੀ ਹੈ। ਚੋਰਾਂ ਦੀ ਸੰਗਤ ਤੋਂ ਚੋਰੀ ਕਰਨ ਦਾ ਵੱਲ ਆਉਂਦਾ ਹੈ, ਠੱਗਾਂ ਦੀ ਸੰਗਤ ਤੋਂ ਠੱਗੀ ਦਾ ਵੱਲ ਆਉਂਦਾ ਹੈ, ਸ਼ਰਾਬੀਆਂ ਦੀ ਸੰਗਤ ਸ਼ਰਾਬ ਪੀਣਾ ਸਿਖਾਉਂਦੀ ਹੈ, ਜੂਏਬਾਜ਼ਾਂ ਦੀ ਜੂਆ ਸਿਖਾਉਂਦੀ ਹੈ। ਇਸੇ ਤਰ੍ਹਾਂ ਸਤ ਦੀ ਸੋਝੀ ਸਤਸੰਗ ਤੋਂ ਬਿਨਾਂ ਪੈਂਦੀ ਨਾ ਕਿਸੇ ਨੂੰ ਪਈਏ ਨਾ ਪਵੇ, ਪਰ ਸਤਸੰਗ ਕਰਨ ਕਰਨ ਵਿੱਚ ਹੀ ਭੇਦ ਹੈ। ਸਤਸੰਗ ਕਰਦੇ ਹੋਏ ਵੀ ਨਹੀਂ ਕਰਦੇ ਹਨ, ਇੱਕ ਸਤਸੰਗ ਕਰਦੇ ਪੂਰੀ ਪੂਰੀ ਸਤਸੰਗ ਕਰਦੇ ਹਨ। ਭਾਵੇਂ ਸਤਸੰਗ ਵੀ ਦੁਰਲਭ ਹੈ, ਦੁਨੀਆਂ ਦੇ ਕਹਿਣ ਸਾਰੇ ਸਤਸੰਗ, ਪਰ ਸਤਸੰਗ ਬੜੀ ਦੁਰਲਭ ਹੈ। ਸਤਸੰਗ ਸਤਪੁਰਸ਼ ਦੀ ਸੰਗਤ ਦਾ ਨਾਮ ਸਤਸੰਗਤ ਹੈ, ਤਤਵੇ ਤੇ ਮਹਾਂਪੁਰਸ਼ ਦੀ ਸੰਗਤ ਦਾ ਨਾਮ ਸਤਸੰਗਤ ਕਥਨ ਕੀਤਾ ਦਰਅਸਲ, ਕਿਉਂਕਿ ਕਥਨੀ ਔਰ ਕਰਨੀ ਗੁਰੂ ਬਾਬੇ ਨੇ ਕਰਨੀ ਦਾ ਸਾਨੂੰ ਉਪਦੇਸ਼ ਦਿੱਤਾ, ਕਥਨੀ ਮੇਰੀ ਪੂਰੀ ਕੁਛ ਨੀ ਮੈਂ ਨਹੀਂ ਰੱਖਦੀ। ਕਥਨੀ ਫਜ਼ੂਲ ਗੱਲ ਹੈ, ਕਥਨੀ ਤਾਂ ਚੋਰ ਠੱਗ ਵੀ ਕਰ ਸਕਦੇ ਹਨ, ਸ਼ਰਾਬੀ ਜੂਏਬਾਜ਼ ਵੀ ਕਰ ਸਕਦੇ ਹਨ, ਬੜੇ ਬੜੇ ਦੇਖਣ ਜਾਂਦੇ ਨੇ। ਕਰਨੀ ਦਾ ਮੁੱਲ ਪੈਂਦਾ ਹੈ, ਕਰਨੀ ਵੱਲ ਪ੍ਰਿਆ ਸਾਨੂੰ ਕਥਨੀ ਦੀ ਬਾਬਤ ਨੇ ਦੱਸਿਆ, ਖਾਂਡ ਖਾਂਡ ਕਹੇ ਜੇ ਬਸ ਸਵਾਦ ਨਹੀਂ ਮਿੱਠੋ ਪਾਵੇ, ਅਗਨ ਅਗਨ ਕਹੇ ਸੀਤਨਾ ਵਿਨਾਸ਼ ਹੈ, ਚੰਦਨ ਚੰਦਨ ਕਹੇ ਹੋਤਨਾ ਸਵਾਸ ਬਾਸ, ਚੰਦ ਚੰਦ ਕਹੇ ਉਜਿਆਰਾ ਪ੍ਰਕਾਸ਼ ਹੈ, ਵੈਦ ਵੈਦ ਕਹੇ ਰੋਗ ਕਾਹੂ ਕੋ ਮਿਟਤ ਨਾਹੀ, ਵੈਦ ਵੈਦ ਕਹੇ ਰੋਗ ਕਾਹੂ ਕੋ ਮਿਟਤ ਨਾਹੀ, ਦਰਬ ਦਰਬ ਕਹੇ ਕੋਈ ਦਰਬੇ ਨਾ ਵਿਲਾਸ਼ ਹੈ, ਐਸੇ ਗਿਆਨ ਗੋਸ਼ਟ ਕਹਿਤ ਨਾ ਰਹਿਤ ਪਾਵੇ, ਕਰਨੀ ਪ੍ਰਧਾਨ ਪਾਨ ਉਦਤ ਪ੍ਰਕਾਸ਼ ਹੈ। ਸੋ ਕਰਨੀ ਦੀ ਮਹੱਤਤਾ ਹੈ, ਇਉਂ ਕਰਕੇ ਕਥਨੀ ਉਹਨਾਂ ਪੁਰਸ਼ਾਂ ਵਾਸਤੇ ਕਥਨ ਕੀਤੀ ਹੈ ਜਿਨ੍ਹਾਂ ਨੇ ਆਪਣਾ ਸਵਾਰ ਲਿਆ ਹੋਵੇ, ਜਿਹਨਾਂ ਆਪਣਾ ਨਹੀਂ ਸੰਵਾਰਿਆ ਉਹਦੇ ਵਾਸਤੇ ਪ੍ਰਾਰਥਨਾ, ਇੱਕ ਮਨ ਹੋ ਕੇ ਬੇਨਤੀਆਂ, ਨਿਰਮਾਣ ਹੋ ਕੇ ਅਰਦਾਸਾਂ ਪ੍ਰਭੂ ਅੱਗੇ ਗੁਰੂ ਅੱਗੇ ਕਰਨੀਆਂ, ਫਿਰ ਉਸਨੂੰ ਕੁਛ ਸਫਲਤਾ ਪ੍ਰਾਪਤ ਹੁੰਦੀ ਹੈ। ਆਪਣਾ ਸਵਾਰਾ ਨਹੀਂ ਹੋਤਾ ਇਹ ਹੋ ਜਾਂਦਾ ਕਬੀਰ, ਸਿੱਖ ਸਾਖਾ ਬਹੁਤੇ ਕੀ ਕੇਸ਼ਵ ਗੁਣ ਮੀਤ, ਕਰਦੇ ਤੇ ਹਰ ਮਿਲਣ ਤੋਂ ਬੀਤੇ ਅਟਕੇ ਉਹਨਾਂ ਦਾ ਸਗਾਂ ਹੋਣ ਨਾਲ ਮਨ ਭਰ ਜਾਂਦਾ ਹੈ ਉਹਨੂੰ ਕੱਢਣਾ ਕਿੱਡਾ ਵੱਡਾ ਭਾਰਾ ਪੜਦਾ ਜੀਵ ਤੇ ਰੱਬ ਦੇ ਵਿੱਚ ਆਵੇ ਤਾਂ ਉਹਨਾਂ ਦੇ ਸੰਧ ਨੂੰ ਹੈ ਕਿ ਅੰਦਰ ਹੋਂ ਮੈਂ ਇਸ ਪਤਨੀ ਦੇ ਆਸਰੇ ਜਾਂ ਬਕਤਵਤਾ ਦੇ ਆਸਰੇ ਜਾਂ ਸ਼ਬਦਾਂ ਦੇ ਆਸਰੇ ਅੰਦਰ ਹੋਮੇ ਹੋਰ ਵਧਾ ਬਹੁਤ ਮਜ਼ਬੂਤ ਹੋ ਗਈ ਡਿੱਗਣੂ ਕਿਵੇਂ ਘੁੱਟੂ ਕਿਵੇਂ ਮੇਰੇ ਜੇ ਧੋਣ ਦਾ ਉਪਾਅ ਉਹਨੇ ਹੱਥ ਹੋਰ ਵਧਾ ਲਈ ਹੋਈ ਹੈ ਅਤੇ ਉਹਦੇ ਵਾਸਤੇ ਹਰੀ ਜਸ ਕਰਨਾ ਦੱਸਿਆ ਨਿਰਮਾਣਤਾ ਸਾਹਿਬ ਪ੍ਰਭੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਨਿਮਰਤਾ ਸਾਹਿਬ ਸ਼ਰਧਾ ਦੇਣਾ ਉਹ ਅਰਦਾਸਾਂ ਦਾ ਕੰਮ ਕਰਨਗੀਆਂ ਕਥਨੀ ਜਿਹੜੀ ਹੈ ਉਹਨਾਂ ਪੁਰਸ਼ਾਂ ਦਾ ਹੀ ਕਰਤੱਵ ਹੈ ਪਹਿਲੇ ਮਨ ਪ੍ਰਭੂ ਤੋਂ ਆਪਣਾ ਪਾਛੇ ਔਰ ਰਿਝਾਓ ਪਹਿਲੇ ਆਪਣੇ ਮਨ ਨੂੰ ਸਮਝਾ ਲਿਆ ਫਿਰ ਦੂਸਰੇ ਨੂੰ ਸਮਝਾਉਣ ਦਾ ਹੁਕਮ ਹੋ ਰਿਹਾ ਹੈ ਗੁਰੂ ਜੀ ਦਾ ਅਤੇ ਆਇਓ ਬਕਤਵਤਾ ਦੇ ਨਾਲੋਂ ਕਰਨੀ ਕਰਨੀ ਦਾ ਵੱਡਾ ਦਰਜਾ ਦੱਸਿਆ ਜਿਹਨਾਂ ਜਿਹਨਾਂ ਨੂੰ ਸੁਣਿਆ ਸੁਣ ਕੇ ਮੰਨਿਆ ਮੰਨ ਕੇ ਅਮਲ ਕੀਤਾ ਅੱਜ ਦੁਨੀਆਂ ਤੇ ਰੋਸ਼ਨ ਹਨ ਅਮਰ ਤੇ ਅਟਲ ਹਨ ਉਹਨਾਂ ਦੇ ਨਾ ਦੁਨੀਆਂ ਉਹਨੇ ਆਖੇ ਲੱਖਾਂ ਲੱਖਾਂ ਦੁਨੀਆਂ ਦਾ ਭਲਾ ਹੋਇਆ ਉਹਨਾਂ ਦੇ ਆਸਰੇ ਪੂਰਾ ਤਈਆਂ ਹੁਣ ਤੱਕ ਦੁਨੀਆਂ ਦਾ ਨਿਸ਼ਤਾਰਾ ਹੋ ਰਿਹਾ ਜਿਹਨਾਂ ਜਿਹਨਾਂ ਨੇ ਅਮਲ ਕੀਤਾ ਹੈ ਕਰਨੀ ਕੀਤੀ ਹੈ ਜਿਹਨਾਂ ਜਿਹਨਾਂ ਕਰਨਾ ਕਰਲੀ ਹੈ ਇੱਕ ਸ਼ਸਤਰ ਚੱਕਣਾ ਹੁੰਦਾ ਹੈ ਇੱਕ ਸ਼ਸਤਰ ਚਲਾਉਣਾ ਹੁੰਦਾ ਹੈ ਸ਼ਸਤਰ ਚੱਕਣ ਵਾਲਾ ਸੂਰਮਾ ਨਹੀਂ ਹੁੰਦਾ ਸ਼ਸਤਰ ਚਲਾਉਣ ਵਾਲਾ ਸੂਰਮਾ ਮੰਨਿਆ ਜਿਹੜਾ ਸ਼ਸਤਰ ਚਲਾ ਕੇ ਦੁਸ਼ਮਣ ਨੂੰ ਸ਼ਿਕਸਤ ਦੇਵੇ ਇਸ ਤਰ੍ਹਾਂ ਬਾਣੀ ਪੜ੍ਹਨੀ ਕਈਆਂ ਦਾ ਚੱਕਣਾ ਵੀ ਨਹੀਂ ਆਉਂਦਾ ਹੈ ਹੋਰ ਤਾਂ ਕੀ ਕਹਿਣਾ ਕਈਆਂ ਨੂੰ ਸ਼ਸਤਰ ਉਠਾਉਣਾ ਵੀ ਨਹੀਂ ਆਉਂਦਾ ਲਾਹੌਰ ਦੀ ਗੱਲ ਹੈ ਕਈ ਸਾਹਿਬ ਦੀ ਗੱਲ ਅਸੀਂ ਉੱਥੇ ਗਏ ਇੱਕ ਪ੍ਰੇਮੀ ਸ੍ਰੀ ਸਾਹਿਬ ਤਾਂ ਮੁੱਠਾ ਪਿੱਛੇ ਨੂੰ ਮੋਢੇ ਤੇ ਰੱਖੀ ਤੁਰਿਆ ਜਾਂਦਾ ਉਦੋਂ ਖਾਸਾ ਝਗੜਾ ਝਾਟਾ ਚੱਲਦਾ ਸੀ ਇਸਲਾਮ ਦੇ ਉਹਨਾਂ ਦੇ ਮਹੱਲੇ ਕਿਤੇ ਸ਼ਾਮ ਦੇ ਕੋਲ ਚਲੇ ਗਏ ਕਾਲਜ ਦਾ ਮੁੰਡਾ ਸੀ ਉਹਨਾਂ ਨੇ ਪਿੱਛੋਂ ਫੜ ਕੇ ਮੁੱਠੇ ਤੋਂ ਖਿੱਚ ਕੇ ਸ੍ਰੀ ਸਾਹਿਬ ਉਸ ਦਿਨ ਉਡਾ ਕਈਆਂ ਨੂੰ ਤਾਂ ਸ਼ਸਤਰ ਚੱਕਣਾ ਵੀ ਨਹੀਂ ਆਉਂਦਾ ਉਹ ਚਲਾਉਣਾ ਤੇ ਕਿੱਥੇ ਰਹਿ ਗਏ ਆਪਣੇ ਉਹ ਸ਼ਸਤਰ ਨਾਲ ਆਪਣਾ ਹੀ ਦਾਤ ਕਰਵਾ ਲਿਆ ਅਣਜਾਣ ਆਦਮੀ ਇਸੇ ਤਰ੍ਹਾਂ ਕਈਆਂ ਨੂੰ ਤਾਂ ਬਾਣੀ ਸ਼ਸਤਰ ਹੈ ਬਾਣੀ ਦੇ ਅਨੁਸਾਰ ਚੱਲ ਕੇ ਸੰਕੋਲ ਮੰਕਾਰ ਜਿਹੜੇ ਦੁਸ਼ਮਣ ਇਹਦੇ ਗਿਆਨ ਦੇ ਧਿਆਨ ਦੇ ਦੁਸ਼ਮਣ ਉਹਨਾਂ ਨੂੰ ਮਾਰਨਾ ਹੈ ਉਹਨਾਂ ਨੂੰ ਸ਼ਿਕਸਤ ਦੇਣੀ ਹੈ ਕਈ ਤਾਂ ਇਸ ਦੇ ਆਦਰ ਹੋਰ ਵਧਾ ਲੈਣ ਆਪਣੇ ਨੁਕਸਾਨ ਕਰ ਲੈਂਦੇ ਨੇ ਅਣਜਾਣ ਆਦਮੀ ਅਤੇ ਇਹਨੂੰ ਚਲਾਉਣਾ ਜਿਹਨਾਂ ਜਿਹਨਾਂ ਨੇ ਸ਼ਸਤਰ ਚਲਾਇਆ ਸਾਥ ਅੱਜ ਅੰਮ੍ਰਿਤ ਦੇ ਕੱਟਰ ਲੈਣ ਅੱਜ ਉਹਨਾਂ ਦੇ ਪਿੱਛੇ ਦੁਨੀਆਂ ਦਾ ਕਿੰਨਿਆਂ ਦਾ ਨਿਸਤਾਰਾ ਹੋ ਰਿਹਾ ਅਤੇ ਇਸ ਵਾਸਤੇ ਦੱਸਿਆ ਉਹੀ ਦੂਸਰਾ ਦਰਜਾ ਦੱਸਿਆ ਬਾਣੀ ਜੀ ਤਿੰਨ ਕਿਸਮ ਦੇ ਬਚਨ ਆਉਂਦੇ ਹਨ ਭਿਆਨਕ ਰੋਚਕ ਯਥਾਰਥ ਪਹਿਲੇ ਭਿਆਨਕ ਹਨ ਕੀਰਤਨ ਕਰਨ ਵਾਲੇ ਵਾਸਤੇ ਭਿਆਨਕ ਮਨ ਨੂੰ ਸਮਝਾਉਣਾ ਚਾਹੀਦਾ ਹੈ ਮੌਤ ਨੂੰ ਯਾਦ ਕਰਵਾਉਣਾ ਚਾਹੀਦਾ ਹੈ ਸੋ ਔਰ ਅਗੰਤੇ ਇਸ ਨੂੰ ਨੁਕਸ ਅਗੰਤੇ ਦੁੱਖ ਇਹ ਦੱਸਣੇ ਚਾਹੀਦੇ ਮਨ ਨੂੰ ਸਮਝਾ ਸਮਝਾ ਕੇ ਫਿਰ ਦੂਸਰਾ ਦਰਜਾ ਹੈ ਰੋਚਕ ਬਾਣੀ ਹੁੰਦੀ ਹੈ ਰੋਚਕ ਦੇ ਵਿੱਚ ਮਹੱਤਤਾ ਦੱਸੀ ਕੱਲ ਵਿਚਾਰ ਚੱਲ ਰਹੀ ਸੀ ਜਿਹਦੇ ਵਿੱਚ ਨਾਮ ਦੀ ਸ਼ਕਤੀ ਨਾਮ ਦੀ ਮਹਿਮਾ ਵਾਹਿਗੁਰੂ ਦੇ ਨਾਮ ਦੀਆਂ ਬਰਕਤਾਂ ਉਹਦੇ ਗੁਣ ਉਹਦੀਆਂ ਸ਼ਕਤੀਆਂ ਉਹਦੀਆਂ ਤਾਕਤਾਂ ਉਹਦਾ ਪ੍ਰਤਾਪ ਵਾਹਿਗੁਰੂ ਦੇ ਭਜਨ ਦੀ ਬੜੀ ਬੜੀ ਸ਼ਕਤੀਆਂ ਹਨ ਉਹ ਜਿਹਦੇ ਵਿੱਚ ਐਸਾ ਜਣਾਇਆ ਜਾਂਦਾ ਹੈ ਉਸਨੂੰ ਰੋਚਕ ਬਾਣੀ ਕਹਿੰਦੇ ਹਨ ਉਹੀ ਵਿਚਾਰ ਚੱਲ ਰਹੀ ਸੀ ਨਾ
ਕੌਡੀ ਦਾ ਚਿੰਬਾ ਵੇਖੋ ਲੱਖਾਂ ਦਾ ਹੋ ਗਿਆ ਕੌਡੀ ਦਾ ਚਿੰਬਾ ਵੇਖੋ ਲੱਖਾਂ ਦਾ ਹੋ ਗਿਆ
ਕੋਲ
ਗੋਬਿੰਦ ਗੋਬਿੰਦ ਸਿੰਘ ਨਾਮ ਦਿਓ ਮਨ ਲੀਣ ਆੜ ਦਾਨ ਕੋਸ਼ੀ ਬਰੋ ਹੋਇਓ ਲਖੀਣਾ ਗੋਣਾ ਤਰਨਾ ਤਿਆਗ ਕੇ ਪ੍ਰੀਤ ਚਰਨ ਕਬੀਰਾ ਨੀਚ ਕੁਲਾ ਜਲਾਹਿਰੋ ਹੋਇਓ ਗੁਣੀ ਗਹੀਰਾ ਰਵਦਾਸ ਤਵੰਤਾ ਟੋਰ ਨੀਤ ਤਿੰਨ ਤਿਆਗੀ ਮਰ ਪ੍ਰਗਟ ਹੋਇਆ ਸਾਧ ਸਿੰਘ ਸਰ ਦਰਸ਼ਨ ਪਾਇਆ ਸਹਿਨ ਨਾਈ ਬੁਤਕਾਰੀਆ ਉਹ ਕਰ ਕਰ ਸੁਣਿਆ ਦੇ ਵਸਿਆ ਪਾਰਵਨ ਭਗਤਾਂ ਮੈਂ ਗਣਿਆ ਇਹ ਬਿਨ ਸੁਣ ਕੇ ਜਾਟੋਸ਼ ਭਗਤੀ ਲਾਗਾ ਮਿਲੇ ਪ੍ਰਤੱਖ ਗੁਸਾਈਆਂ ਥੰਨਾ ਰਜਨ ਦੇ ਮਹਾਰਾਜ ਜੀ ਨੇ ਇਹ ਅਵਚਿਕ ਬਾਣੀ ਜਿਹਦੇ ਵਿੱਚ ਵਾਹਿਗੁਰੂ ਦੇ ਭਗਤੀ ਦੀ ਨਾਮ ਦੀ ਬਰਕਤ ਦਰਸਾਈ ਹੈ ਵੀ ਜਿਹਨਾਂ ਭਜਨ ਕੀਤਾ ਭਜਨ ਕਰਕੇ ਆਪਣੀ ਚਿੱਤ ਵਿਰਤੀ ਨੂੰ ਵਾਹਿਗੁਰੂ ਦੇ ਵਿੱਚ ਲਿਵਲੀਨ ਕਰ ਦਿੱਤਾ ਉਹਦੇ ਵਿੱਚ ਇੰਨੀਆਂ ਜਿਹੀਆਂ ਬਰਕਤਾਂ ਪੈਦਾ ਹੋ ਜਾਂਦੀਆਂ ਇਹ ਕਹਿੰਦਾ ਜੀ ਇਹੀ ਜੀ ਗੱਲ ਹੈ ਮੈਂ ਤਾਂ ਪ੍ਰਸੰਨ ਨਹੀਂ ਕਰ ਸਕੂ ਰੱਬ ਨੂੰ ਕਿਉਂ ਵਾਹਿਗੁਰੂ ਲਾਹਰ ਹੈ ਵਾਹਿਗੁਰੂ ਬੇਪਰਵਾਹ ਸਭ ਤੋਂ ਵੱਡੀ ਬੇਪਰਵਾਹ ਔਰ ਲਾਹਰ ਸ਼ਕਤੀ ਵਾਹਿਗੁਰੂ ਹੈ ਇਹ ਜੇ ਇੱਕ ਤਾਂ ਉਹਨੂੰ ਇੱਛਾ ਕੁਛ ਨਹੀਂ ਇੱਕੋ ਲਾਪਰਵਾਹ ਹੈ ਇੱਕ ਅਨੰਤ ਸ਼ਕਤ ਹੈ ਇਹ ਜੇ ਪੁਰਸ਼ ਨੂੰ ਖੁਸ਼ ਕਰਨਾ ਪ੍ਰਸੰਨ ਕਰਨਾ ਕਿਤਨੀ ਔਖੀ ਗੱਲ ਹੈ ਪਰ ਹੋ ਸਕਦਾ ਹੈ ਉਹ ਕਿਵੇਂ ਹੋ ਸਕਦਾ ਹੈ ਉਸ ਵਾਹਿਗੁਰੂ ਨੂੰ ਪ੍ਰਸੰਨ ਕੀਤਾ ਜਾ ਸਕਦਾ ਇੱਕ ਜਗਿਆਸੂ ਨੇ ਮਹਾਂਪੁਰਖਾਂ ਪਾਸ ਇਹ ਸਵਾਲ ਕੀਤਾ ਸੀ ਵੀ ਇਹ ਜੇ ਲਾਗਰ ਪੁਰਸ਼ ਨੂੰ ਵਾਹਿਗੁਰੂ ਅੰਤਰਜਾਮੀ ਨਾ ਅੰਤ ਸ਼ਕਤ ਜੋ ਹੈ ਉਹਦੇ ਹੱਥ ਸਾਰੀਆਂ ਸ਼ਕਤੀਆਂ ਹਨ ਭਜਨ ਕਰਕੇ ਸਾਰੀਆਂ ਸ਼ਕਤੀਆਂ ਆਪਣੇ ਪਿਆਰਿਆਂ ਨੂੰ ਦੇ ਦਿੰਦਾ ਹੈ ਤੇ ਉਹਨੂੰ ਪ੍ਰਸੰਨ ਕਰਨਾ ਬਹੁਤ ਹੀ ਔਖੀ ਜਿਹੀ ਗੱਲ ਹੈ ਦੁਨੀਆਂ ਦੇ ਜਿਹੜੇ ਪੈਸੇ ਨਾਲ ਖੁਸ਼ ਹੋ ਜਾਣ ਪੈਸੇ ਤੋਂ ਖੁਸ਼ ਹੋ ਜਾਣਗੇ ਹੋਰ ਕਿਸੇ ਤਰੀਕੇ ਸਿਰ ਪਰ ਉਸਨੂੰ ਖੁਸ਼ ਕਰਨਾ ਔਖਾ ਹੁੰਦਾ ਸਾਧਨ ਜਿਹਨੂੰ ਤਿਲ ਨਾ ਤੁਮਾ ਰੰਚਕ ਮਾਤਰ ਵੀ ਕਿਸੇ ਗੱਲ ਦੀ ਇੱਛਾ ਨਾ ਹੋਵੇ ਉਹ ਖੁਸ਼ ਹੁੰਦਾ ਪੂਰੇ ਪ੍ਰੇਮ ਨਾਲ ਹੀ ਹੋਰ ਕਿਵੇਂ ਖੁਸ਼ ਹੁੰਦਾ ਨੀ ਹੈ ਜਿੱਥੇ ਉਹਨੂੰ ਕਿਵੇਂ ਖੁਸ਼ ਕਰੀਏ ਉਹਦੀ ਬਾਬਤ ਗੁਰੂ ਅਮਰਦਾਸ ਮਹਾਰਾਜ ਜੀ ਫਰਮਾਉਂਦੇ ਹਨ
ਮਨਾ ਲਿਏ
ਹੋ ਸੰਤ ਪਿਆਰਿਓ ਕਥ ਕੀ ਕਰੇ ਕਹਾਣੀ ਕਰੇ ਕਹਾਣੀ ਹੈ ਕਥ ਕੇਰੀ ਕਿਤ ਦੁਆਰੇ ਪਾਈ ਹੈ ਤਨ ਮਨ ਤਨ ਸਭ ਸੌਂਪ ਹੁਕਮ ਮੰਨੀਏ ਪਾਈਏ ਹੁਕਮ ਮੰਨੋ ਗੁਰੂ ਤੇਰਾ ਗਾਓ ਸੱਚੀ ਬਾਣੀ ਕਹੇ ਨਾਨਕ ਸੁਣੋ ਸੰਤੋ ਕਥਿਓ ਕਥ ਤਨ ਮਨ ਤਨ ਇਹਦੀ ਹੁਣ ਇਹ ਗੁਰੂ ਨੂੰ ਪੇਟ ਚਾੜਦੀ ਏ ਫਿਰ ਪ੍ਰਭੂ ਪ੍ਰਸੰਨ ਹੁੰਦਾ ਇਹ ਕਦੇ ਕਹਿੰਦੇ ਨੇ ਉਲਾਵਰ ਪੁਰਸ਼ ਤਨ ਮਨ ਦੇ ਨਾ ਅੰਤਰ ਰੱਖ ਹੈ ਅਬਰਾ ਸੁਣੇ ਨਾ ਦੇਖ ਅਪੱਖ ਹੈ ਤਨ ਮਨ ਪੇਟ ਚਾੜ ਕੇ ਕਹਿਣਗੇ ਹੋਰ ਵੀ ਕੁਛ ਬਚ ਰਹਿੰਦਾ ਫਿਰ ਤਨ ਤਾਂ ਦੂਰ ਚਲੀ ਗਈ ਵਸਤੂ ਬਾਹਰਲੀ ਚੀਜ਼ ਹੈ ਤਨ ਔਰ ਮਨ ਇਹਦੇ ਪਾਸ ਹੈ ਸਰੀਰ ਹੈ ਔਰ ਮਨ ਹੈ ਅਗਰ ਇਹ ਇਹ ਭੇਟ ਚਾੜ ਦਿੱਤਾ ਇਹਦੇ ਪਾਸ ਰਿਹਾ ਜੀ ਇੱਕ ਚੀਜ਼ ਸਾਧ ਹੋਰ ਵੀ ਬਾਕੀ ਰਹਿ ਜਾਂਦੀ ਹੈ ਮੈਂ ਤਨ ਔਰ ਮਨ ਭੇਟ ਚਾੜਿਆ ਹੈ ਮੈਂ ਮੇਰੀ ਇਹ ਬੜੀ ਭਾਰੀ ਉੱਤਮ ਜਗਿਆਸੂ ਦੀ ਗੱਲ ਹੈ ਰਾਜਾ ਜਨਕ ਜੀ ਉੱਤਮ ਜਗਿਆਸੂ ਸੀ ਅਸ਼ਟਾ ਬੱਕਰ ਜੀ ਦਾ ਮਿਲਾਪ ਹੋਇਆ ਚਾਹੁੰਦਾ ਸੀ ਮੈਂ ਇਹੋ ਜਿਹਾ ਗੁਰੂ ਧਾਰਨ ਕਰਾਂ ਜਿਹੜਾ ਮੈਨੂੰ ਕਿਤਨੀ ਜਲਦੀ ਗਿਆਨ ਕਰ ਦੇਵੇ ਬ੍ਰਹਮ ਗਿਆਨ ਕਰ ਦੇਵੇ ਘੋੜੀ ਦੀ ਰਕਾਬ ਚ ਪੈਰ ਪਾਇਆ ਹੋਵੇ ਸਵਾਰ ਹੁੰਦੇ ਹੋਵੇ ਕਿਤਨੀ ਜਲਦੀ ਗਿਆਨ ਕਰ ਦੇ ਮੈਂ ਉਸਨੂੰ ਗੁਰੂ ਧਾਰਨ ਕਰਾਂ ਇਹਦਾ ਪੁਰਨ ਸੀ ਖੈਰ ਉਸ ਮੌਕੇ ਜਨਕ ਜੀ ਨੇ ਪ੍ਰਾਰਥਨਾ ਕੀਤੀ ਮਹਾਰਾਜ ਕਿਰਪਾ ਕਰੋ ਕਹਿੰਦੇ ਹੋ ਸਕਦਾ ਕਿਤਨੀ ਜਲਦੀ ਵੀ ਹੋ ਸਕਦਾ ਹੈ ਉੱਤਮ ਅਧਿਕਾਰੀ ਨੂੰ ਇਤਨੀ ਜਲਦੀ ਗਿਆਨ ਹੋ ਸਕਦਾ ਕੋਈ ਸਰਜਵਾਦ ਨੀ ਮੱਧਮ ਜਿਹੜਾ ਹੈ ਕਨਿਸ਼ਠ ਮੱਧਮ ਉੱਤਮ ਤਿੰਨ ਕਿਸਮ ਦੇ ਜਗਿਆਸੂ ਕਨਿਸ਼ਠ ਜਿਹੜਾ ਜਗਿਆਸੂ ਉਹਦਾ ਕਰਮਾਂ ਦਾ ਹੀ ਅਧਿਕਾਰੀ ਹੈ ਜੀ ਆਪਣੇ ਬੁਰਾਈਆਂ ਨੂੰ ਛੱਡ ਕੇ ਚੰਗੇ ਕਰਮਾਂ ਵੱਲ ਪ੍ਰਵਿਰਤ ਉਹਦੇ ਵਾਸਤੇ ਇੰਨਾ ਜੀ ਫਿਰ ਅਗਲਾ ਜਿਹੜਾ ਜਗਿਆਸੂ ਹੈ ਉਹ ਉਪਾਸਨਾ ਦਾ ਅਧਿਕਾਰੀ ਹੈ ਤੀਸਰੇ ਦਰਜੇ ਦਾ ਜਿਹੜਾ ਹੈ ਜਿਹਦਾ ਮਨ ਬਖਸ਼ੇਪ ਮਨ ਵਿਚ ਕੋਈ ਬੁਰਾ ਨੀ ਫੁਰਨਾ ਉੱਠਦਾ ਜਿਸ ਤੇ ਔਰ ਨਾ ਉਹਦਾ ਮਨ ਚੰਚਲ ਮਨ ਟਿਕ ਚੁੱਕਿਆ ਪੂਰਾ ਉਹਦੇ ਵਾਸਤੇ ਸਿਰ ਇੱਕੋ ਹੀ ਅਵਰਨ ਦੋਸ਼ ਬਾਕੀ ਹੁੰਦਾ ਹੈ ਉਸ ਨੂੰ ਬੜੀ ਜਲਦੀ ਗਿਆਨ ਹੋ ਸਕਦਾ ਹੈ ਵਸਤੂ ਦੀ ਪ੍ਰਭੂ ਦੀ ਪ੍ਰਾਪਤੀ ਹੋ ਸਕਦੀ ਹੈ ਉਸ ਮੌਕੇ ਰਾਜਾ ਜਨਕ ਕਿਉਂਕਿ ਉੱਤਮ ਜਗਿਆਸੂ ਸੀ ਸੋ ਉਸਨੇ ਪ੍ਰਾਰਥਨਾ ਕੀਤੀ ਅਸ਼ਟਪਤੀ ਜੀ ਨੂੰ ਮਹਾਰਾਜ ਕਿਰਪਾ ਕਰੋ ਮੇਰਾ ਇਹ ਸੰਕਲਪ ਹੈ ਮੇਰੀ ਇੱਛਾ ਜਲਦੀ ਇਹ ਵਸਤੂ ਪ੍ਰਾਪਤ ਹੋ ਜਾਏ ਮੈਂ ਜੀਵਨ ਮੁਕਤ ਹੋ ਜਾ ਜਨਮ ਸਫਲ ਹੋ ਜਾ ਸੋ ਕਹਿਣਗੇ ਰਾਜਨ ਹੋ ਸਕਦਾ ਪਰ ਇਹ ਹੁਣ ਦੱਸ ਗੁਰੂ ਦਕਸ਼ਿਣਾ ਕੀ ਹੁੰਦੀ ਹੈ ਜਗਿਆਸੂ ਨੂੰ ਸ਼ਾਸਤਰ ਕੀ ਕਹਿੰਦਾ ਗੁਰੂ ਦੀ ਭੇਟ ਕੀ ਚਾੜਨਾ ਚਾਹੀਦਾ ਉਹ ਕਹਿਣ ਲੱਗੇ ਮਹਾਰਾਜ ਜਗਿਆਸੂ ਨੂੰ ਸਭ ਕੁਛ ਗੁਰੂ ਦੀ ਭੇਟ ਚਾੜ ਦੇਣਾ ਚਾਹੀਦਾ ਤਨ ਮਨ ਤਨ ਉਸਨੇ ਬਹੁਤ ਸਾਰੀਆਂ ਹੀਰੇ ਲਾਲ ਜਵਾਰਾਂ ਦੇ ਥਾਲ ਭਰ ਕੇ ਰੱਖ ਦਿੱਤੇ ਪਹਿਲ ਤਾਂ ਕਹਿੰਦੇ ਰਾਜ ਭਾਗ ਤੁਹਾਡਾ ਹੈ ਹੋਰ ਸਭ ਵੀ ਤੁਹਾਡਾ ਹੈ ਮੇਰਾ ਕੁਛ ਨਹੀਂ ਹੈ ਤੇ ਬਾਕੀ ਇਹ ਹੀਰੇ ਲਾਲ ਜਵਾਰਾਂ ਅੱਗੇ ਰੱਖਦੇ ਕਹਿਣਗੇ ਅਰੋੜਾ ਨੂੰ ਮੈਂ ਕੀ ਕਰਾਂ ਇਹ ਅਰੋੜਾ ਨੂੰ ਮੈਂ ਕੀ ਕਰਨਾ ਥੋੜੇ ਜਿਹੇ ਕੀਮਤੀ ਅਰੋੜ ਹੋਰ ਕੀ ਹੈ ਇਹਨਾਂ ਦੀ ਨਾ ਖਾਣ ਦੇ ਕੰਮ ਆਉਂਦੇ ਨੇ ਪਹਿਨਣ ਦੇ ਕੰਮ ਆਉਂਦੇ ਨੇ ਤੁਹਾਡੀ ਮਮਤਾ ਰਾਜੇ ਲੋਕਾਂ ਦੀ ਇਹਨਾਂ ਵਿੱਚ ਹੁੰਦੀ ਹੈ ਸਾਡਾ ਇਹਨਾਂ ਨਾਲ ਕੋਈ ਕੰਸਰਨ ਨਹੀਂ ਹੈ ਸੋ ਇਸ ਕਰਕੇ ਸਾਹਿਬ ਕਿਤਨੇ ਨੂੰ ਉਹਦੀ ਪ੍ਰੀਖਿਆ ਵਾਸਤੇ ਰਾਜਾ ਦਾਨੀ ਸੀ ਆਪਣੀ ਪ੍ਰਜਾ ਦੀ ਪਾਲਣਾ ਵੀ ਕਰਦਾ ਹੁੰਦਾ ਸੀ ਬਾਹਰੋਂ ਆ ਕੇ ਇੱਕ ਬ੍ਰਾਹਮਣ ਨੇ ਉੱਚੀ ਉੱਚੀ ਆਵਾਜ਼ਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਰਾਜਨ ਮੇਰੀ ਲੜਕੀ ਦੀ ਸ਼ਾਦੀ ਹੈ ਧਨ ਦੀ ਲੋੜ ਹੈ ਬੜੀ ਜਲਦੀ ਕਾਰਜ ਕਰਨਾ ਹੈ ਜਦੋਂ ਰਾਜਾ ਦੇ ਕੰਨ ਵਿੱਚ ਇਹ ਗੱਲ ਪਈ ਉਹਨੇ ਸੋਚਿਆ ਵੀ ਇਹ ਹੀਰੇ ਲਾਲ ਜਵਾਰਾ ਦੇ ਥਾਲ ਭਰੇ ਵੀ ਇੱਕ ਚੱਕ ਕੇ ਦੇ ਦੇਣਾ ਇਹਦਾ ਕੰਮ ਤਰਾਸ ਹੋ ਜੂ ਜਦੋਂ ਉਸਨੇ ਫੁਰਨਾ ਉਠਾਇਆ ਬਕਰ ਜੀ ਜਾਣਦੇ ਸੀ ਵੀ ਕਹਿਣਗੇ ਰਾਜਨ ਇਹ ਤੇਰੀ ਵਸਤੂ ਤਾਂ ਨਹੀਂ ਬਣਾ ਇਹ ਤਾਂ ਮੇਰੀ ਪੇਟ ਚੜ ਚੁੱਕੀ ਹੈ ਤੇਰਾ ਕੀ ਰਹਿ ਗਿਆ ਇਹਦੇ ਵਿੱਚ ਤੈਂ ਰਾਜ ਭਾਗ ਵੀ ਮੈਨੂੰ ਦੇ ਤਾ ਭੇਟ ਚਾੜਦਾ ਮੈਂ ਮੇਰੀ ਇਹਨੇ ਮੇਰੀ ਭੇਟ ਚਾੜ ਦਿੱਤਾ ਹੈ ਔਰ ਸਰੀਰ ਵੀ ਮੇਰੀ ਭੇਟ ਚਾੜ ਦਿੱਤਾ ਤੇਰਾ ਕੀ ਇਹਦੇ ਵਿੱਚ ਰਹਿ ਗਿਆ ਫਿਰ ਖੈਰ ਜਿਸ ਵਕਤ ਇਹ ਰਾਜਾ ਚੁੱਪ ਹੋ ਗਿਆ ਬਾਕੀ ਮੇਰਾ ਕੁਛ ਨਹੀਂ ਹੈ ਜੋ ਕੁਛ ਹੋਵੇ ਦੇਖੀ ਚੁੱਪ ਹੈ ਕਿਸੇ ਨੂੰ ਜਦੋਂ ਸਭ ਕੁਛ ਹੋ ਚੁੱਕਾ ਇਹ ਜੇ ਵਿਚਾਰ ਫਿਰ ਕਹਿਣ ਲੱਗਾ ਮਹਾਰਾਜ ਰਾਜ ਵੀ ਤੁਹਾਡਾ
ਉਹ ਮੇਰਾ ਤਾਂ ਕੁਛ ਨੀ ਇਹਦੇ ਵਿੱਚ, ਔਰ ਧਨ ਪਦਾਰਥ ਵੀ ਖਜ਼ਾਨੇ ਵੀ ਤੁਹਾਡੇ, ਮੇਰਾ ਤਾਂ ਕੁਛ ਨੀ, ਆਹ ਸਰੀਰ ਹੈ ਬਾਕੀ ਇਹਨੂੰ ਹੁਕਮ ਕਰੇ ਮੈਂ ਤੁਹਾਡੀ ਸੇਵਾ ਚ ਲਾ ਦਵਾਂ। ਕਹਿਣ ਲੱਗੇ ਰਾਜਨ ਯਾ ਇਹ ਆਖੋ ਮੈਂ ਤਪ ਕਰਨ ਚ ਲੈ ਜਾਂਦਾ। ਕਹਿਣਗੇ ਰਾਜਨ ਸਰੀਰ ਤੇਰਾ, ਨਾ ਤੂੰ ਆਪਣੀ ਮਰਜ਼ੀ ਨਾਲ ਤਪ ਕਰ ਸਕਦਾ, ਨਾ ਤੂੰ ਹੋਰ ਕੁਛ ਕਰਤੱਵ ਕਰ ਸਕਦਾ, ਜਦੋਂ ਤੇਰਾ ਹੀ ਸੀ ਤੂੰ ਸਭ ਤੋਂ ਭੇਟ ਚਾੜਦੀ। ਸ਼ਾਸਤਰਕਾਰ ਇਹੀ ਕਹਿੰਦੇ ਤਨ ਵੀ ਮਨ ਵੀ ਧਨ ਵੀ ਗੁਰੂਆਂ ਦੀ ਭੇਟ ਚਾੜ ਦੋ, ਤਾਂ ਜਾ ਕੇ ਤੇਰਾ ਪ੍ਰਾਪਤੀ ਰੂਪੀ ਕਾਰਜ ਦੁਰਵਰਨਾ ਹੋਣਾ ਨੀ। ਫਿਰ ਕਹਿਣਗੇ ਫਿਰ ਦੱਸੋ ਇਹਨੂੰ ਕੀ ਕਰਨਾ। ਕਹਿਣਗੇ ਤੇਰੀ ਕੀ ਤਾਕਤ ਹੈ, ਤੂੰ ਜਾ ਕੇ ਤਪ ਕਰਨ ਚ ਲੈ ਜਾਵੇ ਸਰੀਰ, ਸਰੀਰ ਤੇਰਾ ਨੀ ਹੁਣ, ਆ ਰਾਜ ਭਾਗ ਧਨ ਦੌਲਤ ਵੀ ਤੇਰਾ ਨੀ। ਉਸ ਮੌਕੇ ਚੁੱਪ ਬੈਠਾ। ਕਹਿਣ ਲੱਗਿਆ ਇਹ ਸੀ, ਇਹਦੇ ਵਿੱਚੋਂ ਇੱਕ ਹੋਰ ਚੀਜ਼ ਕੱਢਣੀ ਹੈ ਸਾਧ ਸਿੰਘ। ਤਨ ਮਨ ਦੇਨ ਅੰਤਰ ਰੱਖ ਹੈ, ਅਵਰਾ ਸੁਣਿਆ ਨਾ ਦੇਖ ਪਾ ਕੇ, ਤਨ ਵੀ ਭੇਟ ਚਾੜਤਾ, ਮਨ ਵੀ ਭੇਟ ਚਾੜਤਾ, ਰਾਜ ਭਾਗ ਵੀ ਭੇਟ ਚਾੜਤਾ, ਫਿਰ ਰਿਹਾ ਕਿ ਇਹਦੇ ਚਿੱਤ ਵਿੱਚ ਮੈਂ ਭੇਟ ਚਾੜਿਆ, ਮੈਂ ਮੇਰੀ ਰਹਿ ਜਾਂਦੀ। ਇਹ ਸੂਖਮ ਚੀਜ਼ ਹੈ, ਬਰੀਕ ਚੀਜ਼ ਹੈ, ਮੈਂ ਮੇਰੀ ਇਹਦੇ ਅੰਦਰ ਰਹਿਗੀ। ਕਹਿੰਦੇ ਇਹਨੂੰ ਵੀ ਉਸ ਲਾਗਰਸ ਵਾਹਿਗੁਰੂ ਦੇ ਭੇਟ ਚਾੜ ਦੋ, ਜੇ ਉਹਦੀ ਪ੍ਰਾਪਤੀ ਕਰਨੀ। ਮੈਂ ਮੇਰੀ ਇਹਦੇ ਅੰਦਰ ਰਹਿਗੀ, ਕਹਿੰਦੇ ਇਹਨੂੰ ਵੀ ਉਸ ਲਾਗਰਸ ਵਾਹਿਗੁਰੂ ਦੇ ਭੇਟ ਚਾੜ ਦੋ, ਜੇ ਉਹਦੀ ਪ੍ਰਾਪਤੀ ਕਰਨੀ ਹੈ। ਮੈਂ ਮੇਰੀ ਨੂੰ ਵੀ ਛੱਡ ਦੋ ਜਿਹਨੂੰ ਹਉਮੈ ਕਿਹਾ ਜਾਂਦਾ ਹੈ। ਸੋ ਜਦੋਂ ਇਹ ਉਹਦੀ ਭੇਟ ਚੜ ਜਾਏਗੀ ਫਿਰ ਪ੍ਰਭੂ ਪ੍ਰਸੰਨ ਹੋ ਜਾਏਗਾ। ਸਾਧ ਸਿੰਘ ਪਰਮਨ ਧਨ ਤਾਂ ਭੇਟ ਚਾੜੀ ਤਾਂ ਉਹਦੇ ਸੰਯੁਕਤ ਮੈਂ ਮੇਰੀ ਵੀ ਭੇਟ ਚਾੜਤੀ, ਰਿਹਾ ਕਿ ਫਿਰ ਬਾਕੀ ਉਹੀ ਰਿਹਾ, ਹੋਰ ਤਾਂ ਕੁਛ ਰਿਹਾ ਨੀ। ਉਹੀ ਸਰੀਰ ਦਾ ਮਾਲਕ ਉਹ ਰਹਿ ਗਿਆ, ਬਾਕੀ ਸਭ ਆਪਣਾ ਆਪਾ ਰਹਿ ਗਿਆ। ਇਸ ਤਰੀਕੇ ਸਿਰ ਕਹਿੰਦੇ ਹਨ ਪ੍ਰਭੂ ਪ੍ਰਾਪਤੀ ਵਾਸਤੇ ਇੱਕ ਰਾਜਾ ਕੋਈ ਮਹਾਤਮਾ ਇਹਨੂੰ ਕਹਿਣਗੇ ਬੜਾ ਦੁਖੀ ਹੈ। ਕਿਉਂ? ਲੋਕ ਜਿਸ ਰਾਜ ਨੂੰ ਸ਼ਾਸਨ ਸੁਖ ਸਰੂਪ ਜਾਣਦੇ ਹਨ, ਰਾਜਾ ਕਹਿੰਦਾ ਮੈਂ ਬਹੁਤ ਦੁਖੀ ਹਾਂ, ਇਹਦੇ ਚੰਗਾ ਨੇ ਬਹੁਤ ਦੁਖੀ ਕਰ ਛੱਡਿਆ, ਮੈਨੂੰ ਸ਼ਾਂਤ ਨਹੀਂ ਆਉਂਦੀ। ਇਕਾਂਤ ਹੋ ਕੇ ਇਕਾਗਰਤਾ ਦੁਆਰਾ ਭਜਨ ਦਾ ਮੈਨੂੰ ਸਮਾਂ ਨਹੀਂ ਮਿਲਦਾ, ਜਿੱਥੋਂ ਸ਼ਾਂਤੀ ਤਸੰਦ ਪ੍ਰਾਪਤ ਹੋਵੇ, ਮਨ ਦੀ ਪੀਸ ਮਿਲੇ। ਫਿਰ ਮਹਾਤਮਾ ਕਹਿਣਗੇ ਰਾਜਨ ਫਿਰ ਅਗਰ ਤੇਰੇ ਚਿੱਤ ਵਿੱਚ ਇਹ ਜੀ ਕੁਛ ਗੱਲ ਹੈ, ਰਾਜਭਾਗ ਛੱਡ ਦੇ, ਹੁਕਮ ਕਰੋ ਤੇ ਰਾਜਭਾਗ ਆਉਣ ਸਮੇਂ ਤੁਹਾਨੂੰ ਸੰਭਾਲ ਦਿੰਦਾ। ਕਹਿੰਦੇ ਜਿਸ ਰਾਜਭਾਗ ਚ ਤੈਨੂੰ ਸੁਖ ਨਹੀਂ ਮਿਲਿਆ ਉਹ ਸੁਖ ਉਹ ਚੀਜ਼ ਮੈਨੂੰ ਸੰਭਾਉਣੇ ਦੁੱਖ ਰੂਪ। ਚੰਗਾ ਚੱਲ ਥੋੜੀ ਦੇਰ ਵਾਸਤੇ ਮੈਂ ਸਾਂਭ ਲੈਣਾ। ਭੇਟ ਚਾੜਤੀ, ਚੂੜੀ ਛੱਡਤੀ। ਫਿਰ ਕਹਿਣ ਲੱਗੇ ਦੱਸੋ, ਕਹਿਣ ਲੱਗੇ ਮੈਂ ਹੁਣ ਕੀ ਕਰਾਂ, ਆਪ ਹੀ ਦੱਸ ਕੀ ਕਰਾਂਗੇ, ਸਰੀਰ ਦੇ ਨਿਰਵਾਹ ਵਾਸਤੇ ਗੁੱਲੀ ਜੁੱਲੀ ਗੁੱਲੀ ਵੀ ਚਾਹੀਦੀ ਹੈ, ਇਹ ਕੀ ਕਰਾਂਗੇ। ਕਹਿਣ ਲੱਗੇ ਬਸ ਹੁਣ ਮੈਂ ਕੋਈ ਥੋੜੀ ਜਿਹੀ ਕਿਰਤ ਕਰ ਲਿਆ ਕਰੂੰਗਾ, ਘਰ ਖੋਤ ਲਿਆ ਕਰੂੰ ਚਾਰ ਪੈਸੇ ਦਾ, ਉਹਦੇ ਰੋਟੀ ਖਾ ਲਿਆ ਕਰੂੰ, ਰਹਿਣ ਨੂੰ ਇੱਕ ਕੁੱਲੀ ਮਿਲ ਜਾਇਆ ਕਰੇਗੀ, ਭਜਨ ਕਰੂੰਗਾ। ਮਹਾਤਮਾ ਕਹਿਣਗੇ ਰਾਜਨ ਫਿਰ ਤੋਂ ਕਹਾਣੀ ਖੋਤ ਹੋਣਾ, ਕਿਉਂਕਿ ਤੈਂ ਪਹਿਲਾਂ ਤੋਂ ਕਹਾਣੀ ਖੋਤਿਆ ਹੈ, ਮੈਂ ਪਹਿਲਾਂ ਤੋਂ ਰਾਜ ਨਹੀਂ ਕੀਤਾ, ਮੇਰੇ ਤੋਂ ਰਾਜ ਨਹੀਂ ਹੋਣਾ, ਮੈਨੂੰ ਲੋੜ ਪੈਣੀ ਕਿਸੇ ਯੋਗ ਸੇਵਕ ਦੀ ਤਾਂ ਕਿ ਰਾਜ ਕਰ ਸਕੇ, ਪਬਲਿਕ ਨੂੰ ਸੁੱਖ ਦੇ ਸਕੇ, ਇਹ ਤੋਂ ਵੱਧ ਕੇ ਯੋਗ ਸੇਵਕ ਮੈਨੂੰ ਕੋਈ ਮਿਲਣਾ ਨਹੀਂ। ਤੇ ਇੱਥੋਂ ਨੀ ਖੋਤ ਹੋਣਾ, ਘਾਹ ਕਾਹਦੇ ਵਾਸਤੇ ਖੋਤਣਾ, ਵੀ ਸਿਰਫ ਪੇਟ ਭਰਨ ਵਾਸਤੇ, ਪੁਰਾਣੇ ਦੀ ਰੱਖਿਆ ਵਾਸਤੇ ਰੋਟੀ ਖਾਣੀ ਹੈ, ਤਨ ਢਕਣ ਕੱਪੜਾ ਚਾਹੀਦਾ, ਇੱਕ ਕੁੱਲੀ ਆਹੀ ਇਸੀ ਵਾਸਤੇ ਘਾਹ ਖੋਤਣੇ। ਹਾਂਜੀ, ਕਹਿਣ ਲੱਗਾ ਲੈ ਮੇਰੇ ਤੋਂ ਜਗ੍ਹਾ ਲੈ ਲੈ। ਮਹਾਤਮਾ ਕਹਿੰਦੇ ਤੇਰਾ ਤਾਂ ਹੁਣ ਕੁਛ ਰਹਿ ਨਹੀਂ ਗਿਆ, ਹਾਂ ਮੇਰੇ ਤੋਂ ਜਗ੍ਹਾ ਲੈ ਲੈ ਰਹਿਣ ਨੂੰ, ਤੇ ਬਾਕੀ ਰੋਟੀ ਲੈ ਲਿਆ ਕਰ, ਕੱਪੜਾ ਲੈ ਲਿਆ ਕਰ, ਮੇਰਾ ਨੌਕਰ ਹੋ ਕੇ ਕੰਮ ਕਰੀ ਜਾ, ਪੂਰਾ ਪੂਰਾ ਇਨਸਾਫ਼ ਕਰ, ਨਫ਼ਾ ਨੁਕਸਾਨ ਦਾ ਜ਼ਿੰਮੇਵਾਰ ਤੂੰ ਨਹੀਂ ਹੈ, ਪਰ ਇਮਾਨਦਾਰੀ ਨਾਲ ਕੰਮ ਕਰ। ਸਾਸ ਦੀ ਮੈਂ ਮੇਰੀ ਵਿੱਚੋਂ ਟੁੱਟ ਗਈ, ਆਪਣੀ ਹੋਂਦ ਟੁੱਟ ਗਈ, ਰਾਜ ਕਰਨ ਲੱਗੇ ਉਹਨੂੰ ਦੁੱਖ ਨਾ ਵਿਆਪਿਆ, ਮੈਂ ਮੇਰੀ ਨੂੰ ਦੁਖੀ ਕਰਦੀ ਹੈ, ਯੁਕਤੀ ਨਾਲ ਮੈਂ ਮੇਰੀ ਨੂੰ ਦੂਰ ਕਰਦਾ ਹੈ। ਸੋ ਇਸ ਕਰਕੇ ਆਓ ਇਹ ਕਮਾਈ ਤੋਂ ਬਿਨਾ ਦੂਰ ਰਹਿੰਦੀ, ਹੌਲੀ ਹੌਲੀ ਤਨ ਮਨ ਧਨ ਭੇਟ ਚਾੜ ਦੇਵੇ ਪ੍ਰਭੂ ਦੀ, ਔਰ ਨਾਲ ਦੀ ਨਾਲ ਮੈਂ ਮੇਰੀ ਵੀ ਭੇਟ ਚਾੜ ਦੇਵੇ, ਤੇ ਬਾਕੀ ਬਕਾਇਆ ਉਹੀ ਰਹਿੰਦਾ, ਪਰ ਉੱਤਮ ਜਿਗਿਆਸੂ ਦੀ ਅਵਸਥਾ ਹੋਇਆ ਕਰਦੀ ਹੈ। ਇਹ ਖਿਆਲ ਕਰੋ ਸਾਧ ਸਿੰਘ, ਆਓ ਹੁਣ ਵਿਚਾਰ ਕਰੀਏ ਭਗਤ ਨਾਮ ਦੇ ਰੋਚਕ ਬਾਣੀ। ਨਾਮਦੇਵ ਜੀ ਨੇ ਵਾਹਿਗੁਰੂ ਦਾ ਭਜਨ ਕੀਤਾ, ਕੱਲ ਅਰਜ ਕੀਤੀ ਕਿ ਅਸੀਂ ਅਨੰਤ ਪਰਮੇਸ਼ਵਰ ਦੇ ਅਨੰਤ ਨਾਮ ਹਾਂ, ਨਾਮ ਉਹੀ ਇਸ ਨੂੰ ਸੰਸਾਰ ਸਮੁੰਦਰ ਤੋਂ ਪਾਰ ਕਰਨ ਨੂੰ ਸਮਰੱਥ ਹੈ, ਜਿਹੜਾ ਮਹਾਂਪੁਰਖਾਂ ਦੁਆਰਾ ਇਸ ਨੂੰ ਮਿਲੇ ਯੁਕਤੀ ਦੁਆਰਾ ਉਹਦੀ ਕਮਾਈ ਹੋਵੇ, ਫਿਰ ਮਨ ਇਕਾਗਰ ਹੁੰਦਾ ਹੈ, ਸ਼ੁੱਧ ਹੁੰਦਾ ਹੈ, ਉਹਦੇ ਵਿੱਚ ਫਿਰ ਅਸਥਿਤੀ ਹੋ ਕੇ ਸੰਸਾਰ ਸਮੁੰਦਰ ਤੋਂ ਪਾਰ ਹੋਣ ਦਾ ਉਪਰਾਲਾ ਹੁੰਦਾ ਹੈ। ਕਿਉਂ? ਨਾਮਦੇਵ ਜੀ ਨੇ ਬੜੀ ਵਾਹਿਗੁਰੂ ਦੀ ਭਗਤੀ ਕੀਤੀ, ਜਦੋਂ ਮਨ ਸਾਸਕ ਟਿਕ ਜਾਂਦਾ ਨਾ ਵਾਹਿਗੁਰੂ ਦੇ ਭਜਨ ਵਿੱਚ, ਇਕਾਗਰਤਾ ਔਰ ਸ਼ੁੱਧੀ ਵਿੱਚ ਬੜੀ ਵੱਡੀਆਂ ਤਾਕਤ ਹਨ। ਨਾਮ ਦੇ ਆਸਰੇ ਭਾਵੇਂ ਪ੍ਰਾਣਾਯਾਮ ਦੇ ਆਸਰੇ ਨਾਮ ਚ ਪੈ ਜਾਵੇ, ਭਾਵੇਂ ਸਿਮਰਨ ਭਗਤੀ ਦੇ ਆਸਰੇ ਕਿਸੇ ਹੋਰ ਡਿਊਟੀ ਦੇ ਆਸਰੇ, ਜਦੋਂ ਮਨ ਟਿਕ ਜਾਂਦਾ ਹੈ ਇਹਦੇ ਵਿੱਚ ਬੜੀਆਂ ਬਰਕਤਾਂ ਆ ਜਾਂਦੀਆਂ। ਸੋ ਜਦੋਂ ਇੱਕ ਛਿਣ ਮਾਤਰ ਦੇ ਟਿਕਾਦਾ ਇੰਨਾ ਫੜਿਆ, ਕਰੋੜ ਸਮੇਤ ਜਗ ਦਾ ਫੜਿਆ, ਜ਼ਿਆਦਾ ਟਿਕਾਦਾ ਤਾਂ ਕੀ ਕਹਿਣਾ। ਕਦੇ ਦੱਸਿਆ ਵੀ 12 ਸਕਿੰਟੇ ਮਨ ਟਿਕ ਜਾਏ ਸਿਮਰਨ ਧਿਆਨ ਦੇ ਵਿੱਚ ਤਾਂ ਇੱਕ ਧਾਰਨਾ ਕਹਿ ਲਾਉਂਦੀ, 12 12 144। ਸੋ 144 ਸੈਕਿੰਡ ਯਾਨੀ ਤਕਰੀਬਨ 2.5 ਮਿੰਟ ਮਨ ਟਿਕ ਜਾਏ ਸਿਮਰਨ ਦੇ ਧਿਆਨ ਦੇ ਵਿੱਚ, ਇਕਾਗਰ ਹੋ ਜਾਏ, ਉਹਨੂੰ ਇੱਕ ਧਿਆਨ ਕਹਿੰਦੇ। ਇਸੀ ਤਰ੍ਹਾਂ 12 ਧਿਆਨਾਂ ਦਾ ਇੱਕ ਸਮਾਹ ਬਣਦੀ ਹੈ। 12 ਢਾਇਆ ਤੀਹ, ਤਕਰੀਬਨ ਅੱਧਾ ਘੰਟਾ ਬੀਤੀ ਜਦੋਂ ਟਿਕਣ ਲੱਗ ਜਾਂਦੀ ਹੈ ਸਿਮਰਨ ਨੂੰ ਧਿਆਨ ਦੇ ਵਿੱਚ, ਇਹਨੂੰ ਇੱਕ ਸਮਾਹ ਕਹਿੰਦੇ। ਜਿਵੇਂ ਸਮਾਧੀਆਂ ਕਰਦੇ ਕਰਦੇ ਸਮਾਧੀਆਂ ਲਾਉਂਦੇ 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 ਮਹਾਂਪੁਰਸ਼ਾਂ ਦੇ ਵਿੱਚ ਦੋ ਬਹੁਤ ਸਾਰੀਆਂ ਪਰਪੇਸ਼ਨ ਗਿਆਨ ਧਿਆਨ ਦੋ ਸ਼ਕਤੀ, ਇੱਕ ਲਾਜ਼ਮੀ ਸ਼ਕਤੀ ਹੈ, ਇੱਕ ਗੈਰ ਲਾਜ਼ਮੀ ਸ਼ਕਤੀ ਹੈ। ਗੈਰ ਲਾਜ਼ਮੀ ਜਿਸੇ ਦਿਨ ਦੀ ਪ੍ਰਭੂ ਦੀ ਵਿਭੂਤੀ ਹੈ, ਲਾਜ਼ਮੀ ਸ਼ਕਤੀ ਪ੍ਰਭੂ ਦੀ ਪ੍ਰਾਪਤੀ ਹੈ, ਸੁੰਦਰ ਗਿਆਨ ਕਹਿੰਦੇ ਹਨ। ਇਹ ਦੋਵੇਂ ਸ਼ਕਤੀਆਂ ਆ ਜਾਂਦੀਆਂ ਹਨ। ਨਾਮਦੇਵ ਨੇ ਜਦੋਂ ਵਾਹਿਗੁਰੂ ਦੀ ਭਗਤੀ ਕੀਤੀ ਸਾਧਸੰਗ, ਉਹਦੇ ਵਿੱਚ ਦੋਵੇਂ ਚੀਜ਼ਾਂ ਆ ਗਈਆਂ। ਉਹ ਨਾਮਦੇਵ ਬਹੁਤ ਮਸ਼ਹੂਰ ਹੈ, ਭਾਵੇਂ ਪਹਿਲੇ ਇੱਕ ਗਰੀਬ ਆਦਮੀ ਸੀ ਕਿ ਆਪਣੇ ਚੰਦੇ ਠਾਕਦਾ ਹੁੰਦਾ ਔਰ ਕੱਪੜੇ ਧੋਂਦਾ ਹੁੰਦਾ, ਉਹਨਾਂ ਸਮੇਂ ਇਹ ਕਰਤੱਵ ਹੁੰਦਾ ਸੀ। ਪਰ ਜਿਸ ਵਕਤ ਵਾਹਿਗੁਰੂ ਦੀ ਕੀਤੀ ਭਗਤੀ ਸਾਧਸੰਗ ਬੜੀ ਬਣੀ ਬਰਕਤਾਂ ਪੈਦਾ ਹੁੰਦੀਆਂ। ਉਸ ਨਾਮਦੇਵ ਦੀ ਆਵਾਜ਼ ਸੁਣਿਆ ਹੋਣਾ, 72 ਦਫ਼ਾ ਉਸ ਵਾਹਿਗੁਰੂ ਦੇ ਸਾਕਾਰ ਰੂਪ ਵਿੱਚ ਨਾਮਦੇਵ ਨੂੰ ਦਰਸ਼ਨ ਹੋਏ। ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਕੌਤਕ। ਇੱਕ ਦਫ਼ਾ ਨਾਮਦੇਵ ਦੀ ਛਤਰੀ ਬਣਾਈ, ਜਦੋਂ ਇਹਦੀ ਸ਼ੋਹਰਤ ਸਾਰੇ ਫੈਲ ਗਈ ਤਾਂ ਦਿੱਲੀ ਦੀ ਸੰਗਤ, ਦਿੱਲੀ ਜੁਗਾ ਜਗੰਤਰਾਂ ਤੋਂ ਸਾਡੇ ਹਿੰਦੁਸਤਾਨ ਦਾ ਦਾਰ ਫਲਾਫਾ ਚਲਾ ਆਇਆ, ਸੈਂਟਰ ਚਲਿਆ ਆਇਆ ਹੈ। ਸੋ ਦਿੱਲੀ ਦੀ ਹਿੰਦੂ ਜਨਤਾ ਨੂੰ ਪਤਾ ਲੱਗਿਆ ਕਿ ਕਰਨੀ ਵਾਲੇ ਮਹਾਂਪੁਰਖ, ਕਿਉਂਕਿ ਲਾਭ ਤਾਂ ਕਰਨੀ ਵਾਲੇ ਪੁਰਸ਼ਾਂ ਤੇ ਹੁੰਦਾ ਹੁੰਦਾ ਹੈ। ਸੋ ਨਾਮਦੇਵ ਜੀ ਨੂੰ ਬੁਲਾ ਕੇ ਇੱਥੇ ਉਹਨਾਂ ਦਾ ਸਤਸੰਗ ਕਾਇਮ ਕੀਤਾ ਜਾਵੇ ਤਾਂ ਕਿ ਬਹੁਤ ਸਾਰੇ ਲੋਕ ਉਹਨਾਂ ਤੋਂ ਲਾਭ ਉਠਾਉਣ। ਸੋ ਪ੍ਰਾਰਥਨਾ ਕੀਤੀ ਗਈ, ਨਾਮਦੇਵ ਜੀ ਉਹਨਾਂ ਦੇ ਨੀਅਰ ਦਿਨ ਦੇ ਉੱਪਰ ਉੱਥੇ ਆ ਜਾਂਦੇ ਹਨ। ਰਹਿਸ਼ ਹੋ ਗਈ ਯੋਗ ਥਾਂ ਤੇ ਉਹਨਾਂ ਦੀ ਬਿਰਧ ਮਾਤਾ ਵੀ ਨਾਲ ਆ ਜਾਂਦੀ ਹੈ। ਸੋ ਕੀਰਤਨ ਭਗਤੀ ਦਾ ਵਕਤ ਰੱਖਿਆ ਹੋਇਆ ਹੈ, ਸਤਸੰਗ ਜੁੜਦੀ ਹੈ, ਹਰੀ ਕੀਰਤਨ ਦੇ ਵਿੱਚ ਬਿਰਤੀ ਟਿਕਾ ਕੇ ਆਪਣੀ ਆਤਮਕ ਖੁਰਾਕ ਰੂਹਾਨੀ ਖੁਰਾਕ ਹਾਸਲ ਕਰਦੇ ਹਨ ਔਰ ਸਿਮਰਨ ਭਗਤੀ ਵਾਲੇ ਵੀ ਸਿਮਰਨ ਦੀ ਦਾਤ ਹਾਸਲ ਕਰਕੇ ਉਹ ਵੀ ਆਹਿਸਤਾ ਆਹਿਸਤਾ ਸਿਮਰਨ ਦੇ ਵਿੱਚ ਬਿਰਤੀ ਜੋੜਦੇ ਹਨ। ਸਮਾਂ ਗੁਜ਼ਰ ਰਿਹਾ ਹੈ। ਨਾਮਦੇਵ ਜੀ ਸਵਖਤੇ ਉੱਠ ਕੇ ਉਹਨਾਂ ਸਮਿਆਂ ਦੇ ਵਿੱਚ ਦਿੱਲੀ ਐਡਾ ਵੱਡਾ ਸ਼ਹਿਰ ਨਹੀਂ ਸੀ ਜਿਹੜਾ ਹੁਣ ਹੈ, ਸਵਖਤੇ ਉੱਠ ਕੇ ਦਰਿਆ ਦੇ ਕਿਨਾਰੇ ਜਾਣਾ, ਨਾਲ ਦੀ ਵਗਦੀ ਦਿੱਲੀ ਦੇ ਦਰਿਆ ਦੇ ਕਿਨਾਰੇ ਜਾਣਾ, ਇਸ਼ਨਾਨ ਵਗੈਰਾ ਕਰਕੇ ਇੱਕ ਬਰੇਟੀ ਹੁੰਦੀ ਸੀ ਉੱਥੇ ਆਸਣ ਵਜਾ ਕੇ ਧਿਆਨ ਦੇ ਵਿੱਚ ਮਗਨ ਹੋਣਾ, ਸਾਧਸੰਗ ਗਿਆਨ ਸਿਮਰਨ। ਗਿਆਨ ਸਿਮਰਨ ਦੇ ਵਿੱਚ ਬੜੀਆਂ ਤਾਕਤਾਂ ਹਨ। ਗੁਰੂ ਸੱਤਵੇਂ ਪਾਤਸ਼ਾਹ ਹਰ ਰਾਏ ਸਾਹਿਬ ਮਹਾਰਾਜ ਜੀ ਦੀ ਸ਼ਰਨ ਵਿੱਚ ਸਿੱਖ ਆਉਂਦਾ ਭਾਈ ਗੋਂਦਾ, ਗੁਰੂ ਜੀ ਨੇ ਕਿਰਪਾ ਕੀਤੀ, ਕਹਿਣਗੇ ਭਾਈ ਗੋਂਦਾ ਜਾਓ ਕਾਬਲ ਦੇ ਵਿੱਚ, ਗੁਰੂ ਨਾਨਕ ਦੀ ਸਿੱਖੀ ਪ੍ਰਚਾਰੋ, ਗੁਰੂ ਨਾਨਕ ਦਾ ਸੌਖਾ ਮਾਰਗ ਉਹਦਾ ਪ੍ਰਚਾਰ ਕਰੋ। ਪਹਿਲੇ ਸਮਿਆਂ ਦੇ ਕਠਿਨ ਮਾਰਗ ਪ੍ਰਾਣਾਯਾਮ ਔਰ ਕਠਿਨ ਤਪੱਸਿਆਵਾਂ ਹੁੰਦੀਆਂ ਸਨ, ਕਲਯੁਗ ਦੇ ਵਿੱਚ ਸੌਖਾ ਮਾਰਗ ਸਿਮਰਨ ਭਗਤੀ ਔਰ ਸੇਵਾ ਹੈ। ਸੋ ਮਨ ਦੀ ਸ਼ੁੱਧੀ ਸੇਵਾ ਨਾਲ ਹੁੰਦੀ ਹੈ, ਮਨ ਦੀ ਇਕਾਗਰਤਾ ਸਿਮਰਨ ਔਰ ਕੀਰਤਨ ਦੁਆਰਾ ਹੁੰਦੀ ਹੈ, ਇਸ ਦੁਆਰਾ ਸ਼ੁੱਧ ਇਕਾਗਰ ਮਨ ਜਿਹੜਾ ਬਨਗਿਆਨ ਦਾ ਪਾਤਰ ਬਣ ਜਾਂਦਾ। ਸੋ ਭਾਈ ਗੋਂਦਾ ਉੱਥੇ ਚਲਾ ਗਿਆ, ਧਰਮਸਾਲ ਬਣਾਈ, ਗੁਰੂ ਜੀ ਦੀ ਕਿਰਪਾ ਕਰਕੇ ਕਿਰਪਾ ਦ੍ਰਿਸ਼ਟੀ ਤੋਂ ਬਰਕਤ ਪੈਦਾ ਹੋ ਗਈ, ਸਭ ਕੁਛ ਉੱਥੇ ਗੁਰਦੁਆਰਾ ਬਣ ਗਿਆ, ਕਿਉਂਕਿ ਗੁਰੂ ਕੀ ਸਿੱਖੀ ਦਾ ਪ੍ਰਚਾਰ ਹੋ ਰਿਹਾ। ਪਰ ਭਾਈ ਗੋਂਦਾ ਅੰਮ੍ਰਿਤ ਵੇਲੇ ਰੋਜ਼ ਪੈਰ ਸਵਾ ਪੈਰ ਰਾਤ ਰਹਿੰਦੇ ਉੱਠਦੇ ਹਨ, ਸੋ ਚ ਇਸ਼ਨਾਨ ਕਰਕੇ ਚੌਂਕੀ ਵਿਛਾ ਕੇ ਉਹਦੇ ਕੱਪੜਾ ਵਿਛਾ ਕੇ ਵਿਹੜੇ ਵਿੱਚ ਨੇਤਰ ਮੀਟ ਕੇ ਸਿਮਰਨ ਦੇ ਵਿੱਚ ਧਿਆਨ ਦੇ ਵਿੱਚ ਮਗਨ ਹੁੰਦੇ ਹਨ। ਸਾਧਸੰਗ ਸਿਮਰਨ ਨਾਮ ਗੁਰਮੰਤਰ ਦਾ ਹੁੰਦਾ ਹੈ, ਗਿਆਨ ਗੁਰੂ ਮੂਰਤ ਦਾ ਹੁੰਦਾ ਹੈ, ਦੋਵੇਂ ਚੀਜ਼ਾਂ ਮਨ ਨੂੰ ਇਕਾਗਰ ਕਰਨ ਨੂੰ ਸਮਰੱਥ ਹਨ। ਜਦੋਂ ਮਨ ਅਤਿਅੰਤ ਸ਼ੁੱਧ ਹੋ ਜਾਏ ਫਿਰ ਇਕੱਲੇ ਸਿਮਰਨ ਵਿੱਚ ਵੀ ਲੱਗ ਜਾਂਦਾ ਹੈ, ਪਰ ਪਹਿਲੇ ਪਹਿਲੇ ਦੋਵੇਂ ਚੀਜ਼ਾਂ ਧਿਆਨ ਔਰ ਸਿਮਰਨ ਮਨ ਨੂੰ ਇਕਾਗਰ ਕਰਨ ਨੂੰ ਸਮਰੱਥ ਹੁੰਦੀਆਂ ਹਨ। ਪਹਿਲੇ ਪਹਿਲ ਇਕੱਲਾ ਯਾਨੀ ਧਿਆਨ ਤੋਂ ਬਿਨਾਂ ਮਨ ਟਿਕਿਆ ਨਹੀਂ ਕਰਦਾ, ਜਦੋਂ ਸ਼ੁੱਧ ਹੋ ਜਾਏ ਫਿਰ ਅਵਸਥਾ ਲੈਦਾ ਹੁੰਦੀ ਹੁੰਦੀ ਹੈ। ਸਿਮਰਨ ਦੀ ਬਾਬਤੀ ਨੂੰ ਦੱਸਿਆ, ਸਿਮਰ ਪਿਆਰੇ ਨੂੰ ਸਿਮਰੋ, ਸਿਮਰ ਸਿਮਰ ਪਾਵੋ, ਸਿਮਰ ਪਿਆਰੇ ਨੂੰ ਸਿਮਰੋ, ਸਿਮਰ ਸਿਮਰ ਪਾਵੋ, ਸਿਮਰੋ ਸਿਮਰ ਪਾਵੋ। ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਸਿਮਰਨ ਸਿਮਰਨ ਨਾਮ ਯਾਦ ਦਾ ਹੈ। ਭੁੱਖ ਲੱਗੀ ਹੈ ਕਿਸੇ ਨੂੰ ਰੋਟੀ ਦਾ ਸਿਮਰਨ ਕਰਦਾ, ਪਿਆਸ ਲੱਗੀ ਹੈ ਪਾਣੀ ਦਾ ਸਿਮਰਨ ਕਰਦਾ ਹੈ। ਇਸੇ ਤਰ੍ਹਾਂ ਵਾਹਿਗੁਰੂ ਨੂੰ ਯਾਦ ਕਰਨਾ, ਉਸ ਦੀਆਂ ਜੁਗਤੀਆਂ ਤਰੀਕੇ ਮੈਥਡ ਫਾਰਮੂਲੇ ਬਹੁਤ ਸਾਰੇ ਬਣੇ ਹੋਏ। ਪਹਿਲੇ ਸਮਿਆਂ ਵਿਚ ਮਨ ਨੂੰ ਇਕਾਗਰ ਕਰਨ ਦਾ ਉਪਾਅ ਪ੍ਰਾਣਾਯਾਮ ਸੀ, ਯੋਗਾ ਵਿਆਸ ਜੀ ਨੂੰ ਕਹਿੰਦੇ। ਮਨ ਨੂੰ ਸ਼ੁੱਧ ਕਰਨ ਦਾ ਉਪਾਅ ਕਠਿਨ ਤਪੱਸਿਆਵਾਂ ਸੀ, ਪਰ ਗੁਰੂ ਜੀ ਨੇ ਇਸ ਸਮੇਂ ਦੇ ਵਿਚ ਮਨ ਨੂੰ ਸ਼ੁੱਧ ਕਰਨ ਦਾ ਉਪਾਅ ਸੇਵਾ ਨਿਸ਼ਕਾਮ ਨਿਰਮਾਣ ਹੋ ਕੇ ਸੇਵਾ ਕਰਨੀ ਦੱਸਿਆ, ਔਰ ਮਨ ਨੂੰ ਇਕਾਗਰ ਕਰਨ ਦਾ ਉਪਾਅ ਸਿਮਰਨ ਦੱਸਿਆ ਹੈ। ਕਲਯੁਗ ਦਾ ਜ਼ਮਾਨਾ ਹੈ, ਕਲਯੁਗ ਕਿਹਨੂੰ ਕਹਿੰਦੇ? ਝੂਠ ਦਾ ਔਰ ਅਧਰਮ ਦਾ ਵਿਆਹ ਹੋਇਆ। ਉਹਨੂੰ ਤਾਂ ਪਖੰਡ ਰੂਪੀ ਪੁੱਤਰ ਪੈਦਾ ਹੋਇਆ, ਧੰਮ ਰੂਪੀ ਪੁੱਤਰ ਪੈਦਾ ਹੋਇਆ, ਉਸ ਤੋਂ ਲੋਭ ਪੁੱਤਰ ਪੈਦਾ ਹੋਇਆ, ਲੋਭ ਲੋਭ ਤੋਂ ਫਿਰ ਕ੍ਰੋਧ ਪੈਦਾ ਹੋਇਆ। ਕਲਯੁਗ ਦੀ ਪੈਦਾਇਸ਼ ਕ੍ਰੋਧ ਤੇ, ਜਿਹਦਾ ਸੁਭਾਅ ਹੀ ਕਲਾ ਕਲੇਸ਼ ਹੈ। ਦੇਖਦੇ ਨੀ ਰਾਜਾ ਪ੍ਰਜਾ ਦਾ ਕਲੇਸ਼, ਭਰਾ ਭਰਾ ਦਾ ਕਲੇਸ਼, ਪਿਓ ਪੁੱਤਰ ਦਾ ਕਲੇਸ਼, ਮਾਂ ਧੀ ਦਾ ਕਲੇਸ਼, ਸੱਸ ਨੂੰਹ ਦਾ ਕਲੇਸ਼, ਸਾਰੇ ਕਲੇਸ਼ ਹੀ ਕਲੇਸ਼ ਚੱਲਦੇ। ਇਸੇ ਨੂੰ ਕਲਯੁਗ ਕਹਿੰਦੇ। ਕਲਯੁਗ ਦਾ ਸਿਰ ਨੀ, ਮੂੰਹ ਨੀ, ਸਿੰਘ ਨੀ, ਪੂਛ ਥਾਂ ਦਾ ਕਲੇਸ਼ ਹੈ। ਸੋ ਇਹ ਕਲਯੁਗ ਦੇ ਜ਼ਮਾਨੇ ਦੇ ਬਾਬਤ ਹੀ ਗੁਰੂ ਜੀ ਨੇ ਦੱਸਿਆ ਹੈ। ਇਸ ਸਮੇਂ ਦੇ ਵਿਚ ਬਹੁਤ ਸਾਰੇ ਜਾਮੇ ਧਾਰਨ ਕੀਤੇ ਹਨ। 10 ਜਾਮੇ ਗੁਰੂ ਨਾਨਕ ਨੇ ਗੁਰੂ ਗੋਬਿੰਦ ਸਿੰਘ ਤੱਕ ਗੁਰੂ ਰੂਪ ਹੋ ਕੇ ਜਿਹਨ ਦੀ ਗੁਰਤਾ ਗਤੀ ਗੁਰੂ ਗ੍ਰੰਥ ਸਾਹਿਬ ਨੂੰ ਦਿੱਤੀ। ਭਾਈ ਅਜਿੱਤੇ ਨੇ ਗੁਰੂ ਨਾਨਕ ਜੀ ਦੇ ਖੂਹ ਤੇ ਬੈਠੇ ਨੂੰ ਪੁੱਛਿਆ, ਗਰੀਬ ਨਵਾਜ਼, ਇਹ ਕਲਯੁਗ ਦਾ ਸੌਖਾ ਉਪਾ ਦੁਨੀਆਂ ਦੇ ਆਧਾਰ ਦਾ ਸਿਮਰਨ ਤੇ ਭਗਤੀ ਔਰ ਸੇਵਾ, ਇਹ ਇਸਦੇ ਵਾਸਤੇ ਆਪ ਕਿਤਨੇ ਜਾਮੇ ਧਾਰਨ ਕਰੋਗੇ? ਉਸ ਮੌਕੇ ਆਪ ਜੀ ਨੇ ਫਰਮਾਇਆ, ਬੇਟਾ ਜਿੱਤਿਆ, ਕਲਯੁਗ ਦਾ ਬੜਾ ਭਿਆਨਕ ਸਮਾਂ ਹੈ। ਪਹਿਲੇ ਸਮੇਂ ਵਰਗੇ ਲੋਕਾਂ ਦੇ ਬਲੀ ਸਰੀਰ ਨੀ, ਉਤਨੀਆਂ ਉਮਰਾਂ ਨੀ, ਉਤਨੇ ਤਾਕਤ ਵਾਲੇ ਸਰੀਰ ਨੀ, ਉਤਨੀ ਖੇਚਲ ਨੀ ਬਰਦਾਸ਼ਤ ਕਰ ਸਕਦੇ। ਕਲਯੁਗ ਦੇ ਜ਼ਮਾਨੇ ਦੇ ਵਾਸਤੇ ਨਿਰੰਕਾਰ ਦੇ ਹੁਕਮ ਦੇ ਵਿਚ ਸਾਨੂੰ ਇਹ ਮਾਰਗ ਚਲਾਉਣ ਦਾ ਹੁਕਮ ਹੋਇਆ। ਅਸੀਂ 84 ਜਾਮੇ ਧਾਰਨ ਕਰਨ ਕਲਯੁਗ ਦੇ। ਉਹ ਕਿਵੇਂ ਕਿਵੇਂ? ਜਿਹਦੇ ਲਈ ਦੱਸਿਆ, 74 ਜਾਮੇ ਭਗਤ ਜਨ, 10 ਹੈ ਸਤਿਗੁਰੂ ਦਾ, 10 ਗੁਰੂ ਨਾਨਕ ਤੋਂ ਲਾ ਕੇ ਗੁਰੂ ਗੋਬਿੰਦ ਸਿੰਘ ਤੱਕ, ਜਿਨ੍ਹਾਂ ਦੀ ਗਤੀ ਗੁਰੂ ਗ੍ਰੰਥ ਸਾਹਿਬ ਤੇ ਬੰਦ। ਉਸ ਤੋਂ ਬਾਅਦ ਫਿਰ 5 ਪਿਆਰਿਆਂ ਜੀ ਨੇ ਸਿਰ ਦੇ ਕੇ ਅੰਮ੍ਰਿਤ ਲਿਆ। ਉਹਨਾਂ ਦੇ ਸੰਪਰਦਾਵਾਂ ਚੱਲਣਗੀਆਂ, ਬੜੇ ਬੜੇ ਕਰਨੀਆਂ ਵਾਲੇ ਮਹਾਤਮਾ, ਇੱਕ ਇੱਕ ਦੇ ਪਿੱਛੇ ਲੱਖਾਂ ਲੱਖਾਂ ਦਾ ਉਧਾਰ ਹੋਵੇਗਾ। 74 ਜਾਮੇ ਵਰਤੂੰਗਾ ਮੈਂ ਉਹਨਾਂ ਵਿਚ, ਲੇਕਿਨ ਗੁਪਤ ਤੌਰ ਤੇ ਭਗਤ ਰੂਪ ਹੋ ਕੇ ਵਰਤੂੰਗਾ। ਸੰਯਮ ਸਾਧ ਸੰਗਤ 84 ਜਾਮੇ ਕਲਯੁਗ ਦੇ ਉਧਾਰ ਵਾਸਤੇ ਗੁਰੂ ਨਾਨਕ ਨੇ ਧਾਰਨ ਕਰਨੇ ਹਨ। ਬਹੁਤ ਸਾਰੇ ਬੜੇ ਬੜੇ ਮਹਾਂਪੁਰਖ ਗੁਰੂ ਘਰ ਦੇ ਵਿਚ ਹੋ ਚੁੱਕੇ ਹਨ। ਸੋ ਜਿਸ ਕਰਕੇ ਦੁਨੀਆਂ ਨੂੰ ਬਹੁਤ ਸਾਰਾ ਉਧਾਰ ਹੋ ਚੁੱਕਾ, ਅੱਗੇ ਜਿਵੇਂ ਜਿਵੇਂ ਹੁਕਮ ਹੁੰਦਾ ਚਲਾ ਜਾਏਗਾ। ਸੋ ਆਓ ਸਾਹ ਸਿੰਘ ਕਲਯੁਗ ਹੈ, ਕਲਾ ਕਲੇਸ਼ ਦਾ ਨਾਮ ਹੀ ਹੈ। ਸੌਖਾ ਉਪਾ ਸਿਮਰਨ ਔਰ ਧਿਆਨ, ਇਹ ਦੋ ਗੱਲਾਂ ਮਨ ਨੂੰ ਸ਼ੁੱਧ ਔਰ ਇਕਾਗਰ ਕਰਨ ਦੀਆਂ ਦੱਸੀਆਂ ਹਨ। ਸੋ ਸਿਮਰਨ ਹੁੰਦਾ ਗੁਰੂ ਮੰਤਰ ਦਾ, ਤੇ ਧਿਆਨ ਹੁੰਦਾ ਗੁਰੂ ਸਰੂਪ ਦਾ। ਇੱਕ ਦਫਾ ਸਿੱਖਾਂ ਨੇ ਪੁੱਛਿਆ, ਗਰੀਬ ਨਾਲ ਆਣ ਮਤਾਂ ਵਿਚ ਧਿਆਨ ਕਰਦੇ ਹਨ, ਕਿਉਂਕਿ ਮਨ ਐਡਾ ਸਾਊ ਨਹੀਂ ਜਿਹੜੇ ਛੇਤੀ ਟਿਕ ਜਾਵੇ। ਇਸ ਨੂੰ ਧਿਆਨ ਸਿਮਰਨ ਦੇ ਬਲ ਕਰਕੇ ਟਿਕਾਉਣਾ ਪੈਂਦਾ। ਇਕੱਲੇ ਸਿਮਰਨ ਨਾਲ ਇਹ ਮਨ ਟਿਕਣ ਵਾਲਾ ਨਹੀਂ ਹੈ। ਇੱਦਾਂ ਬੜੀ ਬੜੀ ਸ਼ਾਲਾ ਦਿੱਲੀ ਦੱਖਣ ਕਿੱਥੇ ਕਿੱਥੇ ਜਾ ਆਉਂਦਾ ਸ਼ਿਨਮਾਤਰ ਦੇ ਵਿਚ। ਸੋ ਕਿਰਪਾ ਕਰਕੇ ਦੱਸੋ, ਸੋ ਧਿਆਨ ਕਿਸ ਵਸਤੂ ਦਾ ਕਰਿਆ ਜਾਵੇ? ਕਿਉਂਕਿ ਅਕਾਲ ਪੁਰਖ ਜੋ ਹੈ ਉਹ ਰੂਪ ਰੇਖਾ ਸੇ ਨਿਆਰਾ ਹੈ। ਰੂਪ ਨਾ ਰੇਖ ਨਾ ਰੰਗ, ਕਿਸ ਤਰ੍ਹਾਂ ਗੁਣ ਤੇ ਪ੍ਰਭੂ ਕਹਿੰਦਾ। ਰੂਪ ਰੇਖਾ ਅੰਗ ਨਹੀਂ ਉਸਦਾ, ਨਿਰਾਕਾਰ ਹੈ, ਨਿਰਵਿਕਲਪ ਹੈ, ਸ਼ਾਂਤ ਰੂਪ ਹੈ, ਸਾਰੇ ਪਰਿਪੂਰਨ ਸਭ ਕੁਛ ਉਹਦੇ ਵਿਚ ਹੈ, ਉਹ ਸਭ ਦੇ ਵਿਚ ਹੈ। ਸੋ ਇਸ ਕਰਕੇ ਨਿਰਾਕਾਰ ਵਸਤੂ ਦਾ ਧਿਆਨ ਨਹੀਂ ਧਰਿਆ ਜਾਂਦਾ। ਸੋ ਕਿਰਪਾ ਕਰਕੇ ਤੁਸੀਂ ਧਿਆਨ ਸ਼ਕਤੀ ਬਿਨਾਂ ਮਨ ਖੜਦਾ ਨਹੀਂ ਹੈ, ਇਸ ਵਸਤੂ ਦਾ ਧਿਆਨ ਧਰਿਆ ਜਾਵੇ ਜੋ ਕਿ ਪਰਮੇਸ਼ਰ ਦਾ ਧਿਆਨ ਮੰਨਿਆ ਜਾਵੇ। ਫਰਮਾਇਆ, ਗੁਰੂ ਮਤ ਦੇ ਵਿਚ ਗੁਰੂ ਤੇ ਪਰਮੇਸ਼ਰ ਇੱਕ ਗੁਰੂ ਹਨ। ਗੁਰੂ ਗੋਬਿੰਦ ਗੋਬਿੰਦ ਗੁਰੂ ਹੈ, ਨਾਨਕ ਭੇਦ ਨਾ ਪਾਈ। ਗੁਰ ਪਰਮੇਸ਼ਰ ਇੱਕੋ ਜਾਣ, ਜੋ ਤੁਸੀਂ ਪਾਵੇ ਸੋ ਪ੍ਰਮਾਣ। ਗੁਰੂ ਮਤ ਇਹ ਕਹਿੰਦੀ ਹੈ, ਗੁਰੂ ਗੋਬਿੰਦ ਗੋਬਿੰਦ ਗੁਰੂ ਹੈ, ਨਾਨਕ ਭੇਦ ਨਾ ਪਾਈ। ਨਾਨਕ ਭੇਦ ਨ ਵਿਸ਼ਵਾਸ ਉਹਨੂੰ ਕਰੇ। ਇਹ ਬੁੱਤ ਜਿਹੜੇ ਹਨ ਤਕਰੀਬਨ ਕਿਸ਼ਤੀਆਂ ਦਾ ਸਾਰੀਆਂ ਚੀਜ਼ਾਂ ਜੀ ਇਹਨਾਂ ਚ ਪਿਆਰ ਮੋਹ ਹੁੰਦਾ ਹੈ, ਇਹਨਾਂ ਤੋਂ ਮੋਹ ਟੁੱਟਦਾ ਹੈ। ਨਾਮ ਦੇ ਆਸਰੇ ਇਹਨੇ ਸਾਕਾਰ ਤੋਂ ਸਾਕਾਰ ਦੁਆਰਾ ਹੀ ਉੱਚਾ ਉੱਠਣਾ ਹੈ। ਵਾਹਿਗੁਰੂ ਕੋਈ ਨੀ, ਨਿਰਾਕਾਰ ਹੈ, ਰੂਪ ਰੇਖ ਰੰਗ ਨੀ, ਉੱਥੇ ਤਾਂ ਸ਼ਬਦ ਵੀ ਨੀ ਪਹੁੰਚ ਸਕਦਾ, ਉੱਥੇ ਵਾਹਿਗੁਰੂ ਸ਼ਬਦ ਇਹ ਵੀ ਨੀ ਪਹੁੰਚਦਾ ਜਿਹੜੀ ਅਵਸਥਾ ਹੈ, ਫਿਰ ਜਾ ਕੇ ਨਿਰਾਕਾਰ ਵਿੱਚ ਸਥਿਤੀ ਹੈ। ਜੇ ਕੋਈ ਮੰਨ ਲੇ ਇਹ ਚਾਰ ਅੱਖਰ ਜਿਹੜੇ ਹਨ ਇਹਦਾ ਧਿਆਨ, ਇਹ ਵੀ ਆਕਾਰ ਹੈ, ਇਹ ਵੀ ਤਾਂ ਆਕਾਰ ਹੈ ਕੋਈ, ਇਹ ਵੀ ਬੁੱਤ ਪ੍ਰਸਤੀ ਹੋ ਗਈ। ਸਾਸਨ ਬੁੱਤ ਪ੍ਰਸਤੀ ਤੋਂ ਤਾਂ ਖਿਆਲ ਹੈ ਛੁੱਟਣਾ ਨੀ, ਕਿਵੇਂ ਬੁੱਤ ਪ੍ਰਸਤੀ ਤੋਂ ਉੱਚੀ ਲੈ ਜਾਂਦੀ ਹੈ। ਜਿਉਂ ਦੱਸਦੇ ਨੇ ਬੁੱਤ ਪ੍ਰਸਤੀ ਕਰਦੇ ਕਰਦੇ ਖੁਦਾ ਪ੍ਰਸਤ ਬਣ ਗਏ, ਖੁਦਾ ਪ੍ਰਸਤੀ ਕਰਦੇ ਕਰਦੇ ਖੁਦ ਪ੍ਰਸਤ ਬਣ ਗਏ, ਖੁਦ ਪ੍ਰਸਤੀ ਕਰਦੇ ਕਰਦੇ ਖੁਦ ਮਸਤ ਬਣ ਗਏ। ਪਹੁੰਚਣ ਦਾ ਹੈ ਜੁਗਤੀ ਨਾਲ ਮੁਕਤੀ ਹੈ, ਧੱਕੇ ਨਾਲ ਮੁਕਤੀ ਨਹੀਂ ਹੈ। ਤਾਂ ਤੇ ਸਾਸੰਗ ਦੇਖੋ ਬਾਬੇ ਬੁੱਢੇ ਜੈਸੇ ਬ੍ਰਹਮ ਗਿਆਨੀ, ਬਾਬਾ ਬੁੱਢਾ ਛੇਵੇਂ ਪਾਤਸ਼ਾਹ ਜੀ ਦਾ ਜਨਮ ਛੇਵੇਂ ਪਾਤਸ਼ਾਹ ਬਾਬੇ ਬੁੱਢੇ ਦੇ ਵਚਨ ਨਾਲ ਹੀ ਦਰਸ਼ਨ ਹੋਇਆ ਸੀ। ਉਹ ਕਹਿੰਦੇ ਹਨ ਛੇਵੇਂ ਪਾਤਸ਼ਾਹ ਬਾਬਾ ਬੁੱਢਾ ਜੀ ਮਹਾਰਾਜ ਸਮਾਉਣ ਨੇੜੇ ਆਇਆ ਹੋਇਆ, ਕਿਰਪਾ ਕਰਕੇ ਵਕਤ ਅਸੀਂ ਆਪ ਸਾਹਮਣੇ ਬੈਠੇ, ਫਿਰ ਮੈਂ ਸਰੀਰ ਦਾ ਪਰੀ ਗਿਆ। ਇੱਕ ਬ੍ਰਹਮ ਗਿਆਨੀ ਕਿਹਾ ਗਿਆ ਹੈ, ਦੂਜਿਆਂ ਦੀ ਗੱਲ ਤਾਂ ਛੱਡੋ, ਜਿਹੜੇ ਉਰਲੇ ਉਰਲੇ ਬਹੁਤ ਬੁਰਾ ਫਿਰਦੇ ਨੇ ਵਿਚਾਰੇ। ਉਹ ਕਹਿ ਰਿਹਾ ਤਪਤੇ ਅਖੀਰ ਮੇਰਾ ਧਿਆਨ ਤੁਹਾਡੇ ਸਰੂਪ ਵਿੱਚ ਸਾਹਮਣੇ ਬੈਠੇ, ਇਸੀ ਤਰ੍ਹਾਂ ਹੀ ਹੋਇਆ। ਸਾਸਕ ਆਹ ਜਿਹੜੇ ਬੁੱਤ ਪ੍ਰਸਤ ਕਹਿੰਦੇ, ਅਫਸੋਸ ਉਹਨਾਂ ਲੋਕਾਂ ਤੇ, ਉਹਨਾਂ ਨੂੰ ਮਨ ਟਕਾਉਣ ਦਾ ਪਤਾ ਨੀ, ਉਹ ਸਿਰਫ ਕਿਟੀ ਸ਼ਾਇਦ ਹੀ ਜਾਣਦੇ, ਨੁਕਤਾ ਕੀ ਨਹੀਂ ਕਰਨ ਜਾਣਦੇ, ਦੂਜਿਆਂ ਦਾ ਕੁਛ ਨਹੀਂ ਜਾਣਦੇ। ਗੁਰੂ ਅਰਜਨ ਦੇਵ ਮਹਾਰਾਜ ਤੋਂ ਪੁੱਛੋ, ਪੁੱਛਿਆ ਗਰੀਬ ਨਾਲ ਦੱਸੋ ਸਾਕਾਰ ਦਾ ਧਿਆਨ ਕਾਹਦਾ ਹੋਵੇ। ਗੁਰੂ ਜੀ ਗੌਂਡ ਰਾਜ ਵਿੱਚ ਕਿਉਂ ਦੱਸਦੇ ਹਨ,
ਮਨ ਮੈਂ ਕਰੀਏ ਧਿਆਨ ਗੁਰਾਂ ਦੀ ਪੂਰੇ ਸਦਾ, ਮਨ ਮੈਂ ਕਰੀਏ ਧਿਆਨ ਗੁਰਾਂ ਦੀ ਪੂਰੇ ਸਦਾ,
ਮਨ ਮੈਂ ਧਿਆਨ ਗੁਰ ਕੈ ਸ਼ਬਦ ਮੰਤਰ ਮਨ ਮਾਨ, ਗੁਰ ਕੇ ਚਰਨ ਏਡੇ ਲੈ ਥਾਰੋ, ਗੁਰਪਾਦ ਸਦਾ ਨਮਸਕਾਰ, ਮਤ ਕੋਈ ਭਰਮ ਭੁਲੇ ਸੰਸਾਰ, ਬਿਨ ਗੁਰ ਕੋਇ ਨਾ ਉਤਰ ਸਪਾਰ, ਭੁਲੇ ਕੋ ਗੁਰ ਮਾਰਗ ਪਾਇਆ, ਅਬਰ ਤਿਆਗ ਹਰ ਭਗਤੀ ਲਾਇਆ, ਜਨਮ ਮਰਨ ਕੀ ਤਾਸ ਮਿਟਾਈ, ਗੁਰਪੁਰੇ ਕੀ ਬੇਅੰਤ ਵਡਾਈ, ਗੁਰ ਪ੍ਰਸ਼ਾਦ ਊਰਦ ਕਮਲ ਵਿਗਾਸ, ਅੰਧਕਾਰ ਮੈਂ ਭਇਆ ਪ੍ਰਗਾਸ, ਜਿਨ ਕੀਆ ਸੋ ਗੁਰ ਤੇ ਜਾਣਿਆ, ਗੁਰ ਕਿਰਪਾ ਤੇ ਮੁਗਧ ਮਨ ਮਾਨਿਆ, ਗੁਰ ਕਰਤਾ ਗੁਰ ਕਰਨੇ ਜੋਗ, ਗੁਰੂ ਪਰਮੇਸ਼ਰ ਹੈ ਵੀ ਹੋਗ, ਜਨ ਨਾਨਕ ਪੁਰਬ ਕਹਿ ਜਨਾਈ, ਬਿਨ ਗੁਰ ਮੁਕਤ ਨਾ ਪਾਈਏ ਪਾਈ। ਸਾਸਿੰਗ ਦਰਅਸਲ ਗੁਰੂ ਦੇ ਸਰੂਪ ਦਾ ਧਿਆਨ ਹੀ ਪਰਮੇਸ਼ਰ ਦਾ ਧਿਆਨ ਹੈ। ਜਦੋਂ ਨਿਰਗੁਣ ਵਿੱਚ ਪਹੁੰਚ ਜਾਊਗਾ ਉਹਦੇ ਦੀ ਅਵਸਥਾ ਕੁਛ ਹੋਰ ਹੀ ਹੋ ਜਾਣੀ, ਉਦੋਂ ਬ੍ਰਹਮ ਗਿਆਨ ਦੀ ਅਵਸਥਾ ਹੋਣੀ ਹੈ, ਉਦੋਂ ਖੁਦ ਹੀ ਪਰਮੇਸ਼ਰ ਰੂਪ ਬਣ ਜਾਂਦਾ ਹੈ। ਇਹ ਵੀ ਕਾਇਦਾ ਹੈ ਜਿਹਦਾ ਧਿਆਨ ਧਰੀਏ, ਧਿਆਨ ਧਰਦੇ 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 ਉਹਦਾ ਰੂਪ ਵੀ ਬਣ ਜਾਂਦਾ ਹੈ, ਇਹ ਵੀ ਅਸੂਲ ਗੱਲ ਹੈ। ਤਾਂ ਤੇ ਆਓ ਗੁਰੂ ਅੰਗਦ ਦੇਵ ਜੀ ਮਹਾਰਾਜ ਗੁਰੂ ਨਾਨਕ ਦੇ ਸਰੂਪ ਦਾ ਧਿਆਨ ਧਰਦੇ ਰਹੇ, ਬਾਬਾ ਅਮਰਦਾਸ ਜੀ ਗੁਰੂ ਅੰਗਦ ਦੇ ਸਰੂਪ ਦਾ ਧਿਆਨ ਧਰਦੇ ਰਹੇ, ਗੁਰੂ ਰਾਮਦਾਸ ਜੀ ਗੁਰੂ ਅਮਰਦਾਸ ਦੇ ਸਰੂਪ ਦਾ, ਹੁਣ ਚੱਲਦੇ ਇਸੀ ਤਰ੍ਹਾਂ ਹੀ ਚੱਲਦੇ ਹਨ, ਜਿਹੜੇ ਜਿਹੜੇ ਵੱਡੀਆਂ ਕਰਨੀਆਂ ਵਾਲੇ ਨੇ ਐਵੇਂ ਪਹੁੰਚੇ ਹਨ, ਜਿਹਨੇ ਜਿਹਨੇ ਆਪਣਾ ਵਕਤ ਕਟੀ ਕਰਨੀ ਹੈ ਸੱਤਵੇਂ ਪਾਤਸ਼ਾਹ ਨੇ ਭੇਜਿਆ, ਪੈਰਾਂ ਤਾਂ ਇਹਨੇ ਉੱਠ ਕੇ ਇਸ਼ਨਾਨ ਕਰਦਾ, ਇਸ਼ਨਾਨ ਕਰਕੇ ਚੌਂਕੀ ਦੇ ਉੱਪਰ ਗੁਰੂ ਚਰਨਾਂ ਦਾ ਧਿਆਨ ਧਰਦਾ ਹੈ ਔਰ ਸਿਮਰਨ ਕਰਦਾ। ਸਿਮਰਨ ਗੁਰੂ ਮੰਤਰ ਦਾ, ਧਿਆਨ ਗੁਰੂ ਸਰੂਪ ਦਾ। ਧਿਆਨ ਦੇ ਵਿਚ ਗੁਰੂ ਚਰਨਾਂ ਨੂੰ ਜੱਫਾ ਮਾਰ ਕੇ ਫਿਰ ਸਿਮਰਨ ਕਰਦਾ ਹੈ। ਇਸੀ ਤਰ੍ਹਾਂ ਰੋਜ਼ ਕਰਦਾ ਚਲਾ ਜਾਂਦਾ। ਸਾਧ ਸੰਗਤਾਂ ਪ੍ਰਤੀ ਧਿਆਨ ਕਰਦੇ ਕਰਦੇ ਧਿਆਨ ਦ੍ਰਿੜ ਹੁੰਦਾ ਚਲਾ ਜਾਂਦਾ। ਪਹਿਲੇ ਤਿੰਨ ਹਿੱਸੇ ਹੁੰਦੇ ਨੇ, ਮਨ ਦੇ ਤਾਂ ਕਰੋੜਾਂ ਹਿੱਸੇ ਹੋ ਚੁੱਕੇ ਨੇ, ਇੱਥੇ ਤਿੰਨ ਕਰ ਲੈਣੇ ਨੇ, ਧਿਆਤਾ ਧਿਆਨ ਔਰ ਤੇ ਗੁਰੂ ਸਰੂਪ। ਧਿਆਤਾ ਧਿਆਨ ਧਰਨ ਵਾਲਾ ਸਿੱਖ, ਧਿਆਨ ਖਿਆਲ, ਤਿੰਨ ਚੀਜ਼ਾਂ ਕਿਉਂ ਨੀ ਫਿਰ ਇੱਕ ਬਣ ਜਾਂਦੀ ਹੈ। ਇਹ ਧਿਆਨ ਦਾ ਉੱਥੇ ਖਾਤਮਾ ਹੋ ਜਾਂਦਾ ਹੈ। ਧਿਆਤਾ ਧਿਆਨ ਤੇ ਇੱਕ ਬਣ ਜਾਂਦੇ। ਧਿਆਤਾ ਜਿਹੜਾ ਹੈ ਧਿਆਨ ਧਰਦਾ ਧਰਦਾ ਆਪਣੇ ਦੇਹ ਦਾ ਰੂਪ ਬਣ ਜਾਂਦਾ, ਆਪ ਗੁਣ ਹੋ ਜਾਂਦਾ ਉੱਥੇ। ਇਸ ਵਾਸਤੇ ਦੇਖੋ ਇੱਧਰ ਆਓ, ਅੱਜ ਭਾਈ ਹੁੰਦਾ ਸਵੇਰੇ ਜੋ ਇਸ਼ਨਾਨ ਕੀਤਾ ਉਸਨੇ, ਇਸ਼ਨਾਨ ਕਰਕੇ ਗਰਮੀ ਦਾ ਮੌਸਮ ਸੀ, ਵਿਹੜ ਵਿੱਚ ਚੌਂਕੀ ਵਿਛਾਈ, ਉਹਦੇ ਉੱਪਰ ਆਸਣ ਵਿਛਾਇਆ, ਚੌਂਕੜਾ ਮਾਰ ਕੇ ਬੈਠ ਗਏ, ਨੇਤਰ ਮੀਟੇ। ਅੱਜ ਵੀ ਰੋਜ਼ ਦੇ ਸੁਭਾਅ ਵਾਂਗ ਗੁਰੂ ਚਰਨਾਂ ਧਿਆਨ ਧਰ ਕੇ ਉਹਨਾਂ ਨੂੰ ਸੁਰਤੀ ਨਾਲ ਜੱਫਾ ਮਾਰਿਆ ਤੇ ਸਿਮਰਨ ਕਰਨਾ ਸ਼ੁਰੂ ਕਰ ਦਿੱਤਾ। ਅੱਜ ਇਤਨੀ ਬਿਰਤੀ ਚ ਕੀ ਸਾਧ ਸਿੰਘ ਧਿਆਤਾ ਧਿਆਨ ਤੇ ਇੱਕ ਰੂਪ ਹੋ ਗਿਆ। ਸੋ ਜਦੋਂ ਸਾਧ ਸਿੰਘ ਬਿਰਤੀ ਚਿਕ ਜਾਂਦੀ ਹੈ ਉਦੋਂ ਸਰੀਰ ਭੁੱਲ ਜਾਂਦਾ, ਦੁਨੀਆਂ ਸਾਰੀ ਭੁੱਲ ਜਾਂਦੀ, ਕੇਵਲ ਜਿਹਦਾ ਧਿਆਨ ਤਰਦਾ ਉਹੀ ਬਾਕੀ ਰਹਿ ਜਾਂਦਾ ਹੁੰਦਾ ਤੇ ਹੀ ਬਾਕੀ ਰਹਿੰਦਾ ਹੁੰਦਾ ਹੈ। ਕਿਉਂਕਿ ਇਸੀ ਤਰ੍ਹਾਂ ਅੱਗੇ ਤਿੰਨ ਚਾਰ ਦਿਨ ਉੱਠ ਕੇ ਨਿੱਤ ਦੀ ਬਾਣੀ ਪੜ੍ਹਨੀ, ਬਿਰਤੀ ਜਿਹੜੀ ਉਹ ਲੀਨ ਹੋ ਚੁੱਕੀ ਹੈ। ਸੋ ਸਮਾਧੀ ਵਿੱਚ ਲੀਨ ਹੋਈ ਹੋਈ ਹੈ, ਪਹਿਰ ਦਿਨ ਚੜ ਗਿਆ, ਦੁਪਹਿਰਾ ਹੋ ਗਿਆ, ਤੀਸਰੇ ਪਹਿਰ ਤੱਕ ਉਸੀ ਤਰ੍ਹਾਂ ਧੁੱਪ ਤੱਪ ਉੱਪਰ ਦੀ ਲੰਘੀ, ਕੋਈ ਪਤਾ ਨੀ ਸਰੀਰ ਦੀ ਬੇਖਬਰੀ ਹੈ। ਸੋ ਇੱਧਰ ਉਹਦੇ ਜੇ ਧਿਆਨ ਵੀ ਸ਼ਕਤੀ ਕਿੰਨੀ ਗਿਆ ਸਾਧ ਸਿੰਘ ਤੇ, ਉਧਰ ਪਹੁੰਚੋ ਕੀਰਤਪੁਰ ਸਾਹਿਬ, ਕਿਉਂਕਿ ਗੁਰੂ ਹਰਿਰਾਜ ਸਾਹਿਬ ਮਹਾਰਾਜ ਦੇ ਚਰਨਾਂ ਤੇ ਧਿਆਨ ਧਰਿਆ ਸੀ, ਆਪ ਜੀ ਸਵੇਰੇ ਆਸਾ ਜੀ ਦੀਵਾਰ ਵਿੱਚ। ਸੋ ਅੱਗੇ ਜਦੋਂ ਭੋਗ ਪੈ ਜਾਂਦਾ, ਅਰਦਾਸ ਤੋਂ ਬਾਅਦ ਕਿਹੜਾ ਪ੍ਰਸ਼ਾਦ ਵਰਤ ਜਾਂਦਾ, ਆਪ ਜੀ ਘੋੜੇ ਤੇ ਸਵਾਰ ਹੋ ਕੇ ਸੈਰ ਨੂੰ ਜਾਇਆ ਕਰਦੇ। ਪਰ ਅੱਜ ਉਸੀ ਤਰ੍ਹਾਂ ਬੈਠੇ ਜਿਵੇਂ ਕੁਛ ਮਹਾਦੇਸ਼ ਪੁਰਸ਼ ਬੈਠਾ ਹੁੰਦਾ ਹੈ, ਚਿਲਦੇ ਨੇ, ਅਰਦਾਸ ਹੋ ਚੁੱਕੀ, ਕਿਹੜਾ ਪ੍ਰਸ਼ਾਦ ਵਰਤ ਗਿਆ, ਪ੍ਰੇਮੀ ਚਲੇ ਗਏ, ਕੋਈ ਕੋਈ ਕਾਮੇ ਕਾਮੇ ਇਹ ਜਾਣਨ ਵਾਸਤੇ ਦੇਖੀਏ ਚੋਜੀ ਪੀ ਤੂੰ ਕਿਸੇ ਪ੍ਰੇਮ ਦੇ ਵਸੀ ਭੂਤ ਹੋਇਆ ਬੈਠਾ ਹੋਇਆ ਹੈ। ਸੰਯਮ ਕਰਕੇ ਬੈਠੇ ਦੇਖ ਰਹੇ ਹਨ ਤੇਰੇ ਵੱਲ, ਇੱਕ ਰਾਤ ਜਿਵੇਂ ਸਮਾਧਿਸ਼ਟ ਪੁਰਸ਼ ਬੈਠਾ ਹੁੰਦਾ, ਅੰਗ ਤੱਕ ਨੀ ਕੋਈ ਹੁੰਦਾ, ਇਹ ਜੀ ਅਵਸਥਾ ਚ ਇਹੀ ਹਾਲਤ ਹੋ ਜਾਂਦੀ। ਸੋ ਪਹਿਰ ਦਿਨ ਚੜ ਗਿਆ, ਦੁਪਹਿਰ ਹੋ ਗਈ, ਲਾਂਗੜੀ ਸਿੱਖ ਨੇ ਆ ਕੇ ਅਰਜ ਕੀਤੀ, ਲੇਕਿਨ ਉਸੀ ਤਰ੍ਹਾਂ ਨੇਤਰ ਵੀ ਸਮਾਧੀ ਵਿੱਚ ਬੈਠੇ। ਜਦੋਂ ਤੀਸਰਾ ਪੈਰ ਹੋਇਆ, ਉਧਰ ਭਾਈ ਗੁਰਦੇ ਨੇ ਸਮਾਧੀ ਵਿੱਚੋਂ ਚਰਨ ਛੱਡੇ, ਉਸ ਮੌਕੇ ਗੁਰੂ ਜੀ ਨੇ ਨੇਤਰ ਖੋਲੇ। ਯਾਨੀ ਸ਼ਕਤੀ ਪਰਮੇਸ਼ਰ ਕਹਿੰਦਾ ਮੈਨੂੰ ਮੇਰੇ ਪਿਆਰੇ ਪ੍ਰੇਮ ਦੀਆਂ ਡੋਰਾਂ ਵਿੱਚ, ਪ੍ਰੇਮ ਦੀਆਂ ਜ਼ੰਜੀਰਾਂ ਵਿੱਚ ਜਕੜ ਲੈਂਦੇ ਹਨ।
ਕੜਾ ਹੈ ਦੁਆਰੇ ਹਰ ਜੀ ਪੰਨੇ ਯਾਰ ਪ੍ਰੇਮ ਦਾ, ਕੜਾ ਹੈ ਦੁਆਰੇ ਹਰ ਪੰਨੇ ਯਾਰ ਪ੍ਰੇਮ ਦਾ,
ਹਾਂ।